महाराज जी दे एक एक पन्ना ते बहु के एक एक शब्द विच जिस पासे वल सतगुरु हर मनुख दी सुरती नू लै के जाना चाहुंदे कारण ओ कै नाम सिमरन उदे तो बगैर ना ता धर्म की कुछ कै ते ना ए जिंदगी दी कोई कीमत कै कोई इस दा आधार है। सतगुरु जी ने कृपा की तुसी इस स्थान ते पावन छोटा जा समा रखिया रल मिलके नाम सिमरन करना ते उस जुगती नू अपनाना जिड़ी हर जुड़ी हुई आत्मा परमेश्वर नाल ए ढंग दसदी है विधि अंदर वाहगुरु होए कन्ना नाल गुरु की बाणी सुने एक वचन कह के अज दी विचार प्रारंभ करते हैं। फतेह बुलाकांगे बाद विच जदों ना सचखंड श्री हरिमंदर साहिब रात नूं समाप्ति तो बाद दरवाजे बंद कर दिते जाते दर्शनी ड्योड़ी उहदे विच निक्की बारी अमृत वेले जिन्हां ने अमृत की दात प्राप्त कीती है उन्हां गुरसिख वीरां नूं इजाजत है भई अंदर इशनान की सेवा जिहड़ी गर्मी ते सर्दी नाल थोड़ा समा बदलदा है दुध नाल जल नाल ਉਸ ਇਸ਼ਨਾਨ ਕਰਾਉਣ ਦੇ ਵਾਸਤੇ ਸਾਰੇ ਬਾਹਰ ਬੈਠੇ ਹੁੰਦੇ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰ ਰਿਹਾ, ਕੋਈ ਜਪਜੀ ਸਾਹਿਬ ਦਾ, ਕੋਈ ਚੌਪੀ ਸਾਹਿਬ ਦਾ ਬਾਣੀ ਪੜ੍ਹ ਰਿਹਾ। ਜਦੋਂ ਹੀ ਸਮਾਂ ਹੁੰਦਾ ਗੁਰੂ ਕੇ ਪਿਆਰੇ, ਉੱਥੋਂ ਦਾ ਸੇਵਾਦਾਰ ਪਹਿਰੇਦਾਰ ਗੁਰੂ ਸਵਾਰਿਓ ਅੰਦਰੋਂ ਉਹ ਛੋਟੀ ਖਿੜਕੀ ਖੋਲਦਾ ਹੈ ਤੇ ਆਖਦਾ ਵਾਹਿਗੁਰੂ ਵਾਹਿਗੁਰੂ ਕਹਿ ਕੇ ਉਹਨਾਂ ਸਾਰੀਆਂ ਸੰਗਤਾਂ ਨੂੰ ਇੱਕ ਇੱਕ ਨੂੰ ਸਾਧ ਸੰਗਤ ਦੇਖ ਕੇ ਉਸ ਬਾਰੀ ਸਾਹਿਬ ਹਰਿਮੰਦਰ ਸਾਹਿਬ ਕੋਲ ਜਾਣ ਦੀ ਇਜਾਜ਼ਤ ਮਿਲਦੀ ਹੈ। ਯਾਦ ਰੱਖਣਾ ਗੁਰੂ ਕੇ ਪਿਆਰਿਓ, ਜਦੋਂ ਬਾਹਰ ਬਾਣੀ ਹੋਏਗੀ ਤੇ ਅੰਦਰੋਂ ਕੋਈ ਵਾਹਿਗੁਰੂ ਕਹਿ ਕੇ ਦਰਵਾਜ਼ਾ ਖੋਲੇਗਾ, ਕਿਉਂਕਿ ਉਹ ਰਹਿੰਦਾ ਹੀ ਅੰਦਰ ਹੈ, ਉਹ ਕਿਧਰੇ ਬਾਹਰ ਨਹੀਂ ਹੈ। ਇਸੇ ਕਾਰਨ ਮਹਾਂਪੁਰਖ ਲੋਕ ਗੁਰੂ ਕੇ ਪਿਆਰਿਓ ਸਾਨੂੰ ਜੁਗਤੀਆਂ ਸਿਖਾਉਂਦੇ ਹਨ ਵੀ ਬਾਣੀ ਸੁਣੀ ਤੇ ਨਾਲ ਆਖੀ ਆਪਣੇ ਅੰਦਰੋਂ ਉਹ ਵਾਹਿਗੁਰੂ, ਤੇ ਇਹ ਵਾਹਿਗੁਰੂ ਆਪ ਹੀ ਸੱਚਮੁੱਚ ਅੰਦਰੋਂ ਤੇਰੇ ਲਈ ਦਰ ਖੋਲੇਗਾ, ਜਿਸ ਦਰ ਤੇ ਜਾਣ ਲਈ ਤੇਰੀ ਸੁਰਤੀ ਬੇਨਤੀਆਂ ਤਰਲੇ ਕਰਦੀ ਹੈ। ਗੁਰੂ ਰਾਮਦਾਸ ਪਿਤਾ ਕਿਰਪਾ ਕਰਨ, ਤਰਸ ਕਰਨ ਸਾਡੇ ਤੇ, ਅਸੀਂ ਉਸ ਘਰ ਤੇ ਵਾਸੀ ਹੋਈਏ। ਗੁਰੂ ਰਾਮਦਾਸ ਪਿਤਾ ਜੀ ਦੇ ਦਰ ਘਰ ਦੇ ਕੀਰਤਨੀਆਂ ਨੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦੀ ਮਿੱਠੀ ਪਿਆਰੀ ਰਚਨਾ ਤੋਂ ਅਸਾਂ ਕੀਰਤਨ ਦਾ ਵੀ ਇਸ ਰਸ ਵਿੱਚ ਆਨੰਦ ਮਾਣਿਆ। ਭਾਵੇਂ ਬਾਣੀ ਸੁਣੋ, ਕੀਰਤਨ ਸੁਣੀਏ, ਕਥਾ ਸੁਣੀਏ, ਪਰ ਉਹਦੀ ਕਿਰਪਾ ਹੋਵੇ ਅੰਦਰ ਨਾਲ ਨਾਲ, ਉਹ ਵਾਹਿਗੁਰੂ ਚੱਲਦਾ ਰਹੇ, ਫਿਰ ਇਹ ਸਾਰਾ ਕੁਝ ਹੋਰ ਦਾ ਹੋਰ ਕੇ ਸਤਿਗੁਰੂ ਬਣਾ ਦਿੰਦੇ ਨੇ। ਫਤਿਹ ਬੁਲਾਓ, ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਇੱਕ ਮਹਾਨ ਪਵਿੱਤਰ ਬਚਨ ਨੇ, ਤੁਸੀਂ ਗਾਓ ਰਲ ਕੇ ਜੀ। ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ
ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ,
ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ
ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ,
ਗਾਈਏ ਰਾਤ ਦਿਨ ਗਾਉਣ ਜੋਗਿਆ, ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ
ਰਾਤ ਦਿਨ ਅੰਤ ਗਾਉਣ ਜੋਗਿਆ, ਗਾਈਏ ਰਾਤ ਦਿਨ ਅੰਤ ਗਾਉਣ ਜੋਗਿਆ।
ਸੋਮਵਾਰ ਤੋਂ ਉਸ ਪਿਆਰ ਦੇ ਗੁਣ ਗਾਤੇ ਕਾਂ ਆਪ ਜੀ ਨੂੰ ਪਤਾ ਸੀ, ਅਰਦਾਸ ਵਿਚ ਦੋ ਹਸਤੀਆਂ ਨੂੰ ਯਾਦ ਕਰਦੇ ਹਾਂ। ਇੱਕ ਕਰਦੇ ਹਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਏ, ਤੇ ਜਾਂ ਯਾਦ ਕਰਦੇ ਹਾਂ ਜਿਹੜੀਆਂ ਆਤਮਾਵਾਂ ਸ਼ਹਾਦਤ ਦਾ ਜਾਮ ਪੀ ਕੇ ਗਈਆਂ। ਅਸੀਂ ਨਾ ਪੈਸੇ ਵਾਲੇ ਨੂੰ ਕਦੇ ਯਾਦ ਕਰਦੇ ਹਾਂ, ਨਾ ਕਿਸੇ ਰਾਜੇ ਨੂੰ, ਨਾ ਕਿਸੇ ਵਿਦਵਾਨ ਨੂੰ, ਨਾ ਕੰਗਾਲ ਨੂੰ, ਨਾ ਅਸੀਂ ਸਤਿਗੁਰੂ ਦੀ ਹਜ਼ੂਰੀ ਅੰਦਰ ਗੁਰੂ ਕੇ ਪਿਆਰੋ ਕਿਸੇ ਮੂਰਖ ਨੂੰ, ਨਾ ਕਿਸੇ ਸਿਆਣੇ ਨੂੰ, ਨਾ ਕਿਸੇ ਦੇਸੀ ਪਰਦੇਸੀ, ਨਾ ਬੀਬਾ, ਨਾ ਬਜ਼ੁਰਗ, ਉੱਚੇ ਇੱਕ ਵੀ ਵਿਅਕਤੀ ਦਾ ਨਾਮ ਨਹੀਂ। ਅਸੀਂ ਦੋ ਹਸਤੀਆਂ ਨੂੰ ਯਾਦ ਕਰਦੇ ਕਰਨੀ ਅਰਦਾਸ ਏ ਰੱਬ ਕੋਲ, ਮੰਗਣਾ ਕੁਝ ਹੋਰ ਏ, ਪਰ ਉਹਦੇ ਦਰਮਿਆਨ ਅਸੀਂ ਸਾਹਿਬਾਂ ਨੂੰ ਯਾਦ ਕਰਨ ਤੋਂ ਬਾਅਦ ਇਕਦਮ ਇਹ ਸ਼ੁਰੂ ਕਰ ਦਿੰਦੇ ਆ ਪੰਜ ਪਿਆਰ ਤੇ ਚਾਰ ਸਾਹਿਬ ਜਾਦੇ। ਵੈਸੇ ਕਦੇ ਕਦੇ ਸੋਚਿਆ ਕਰੋ ਛੋੜਾ ਜਿਹਾ, ਸਤਿਗੁਰੂ ਜੀ ਨੇ ਕਿਰਪਾ ਕੀਤੀ ਹਮੇਸ਼ਾ ਸਿੱਖ ਨੂੰ ਪਹਿਲੇ ਨੰਬਰ ਤੇ ਲਿਆਂਦਾ ਹੈ ਤੇ ਆਪਣੇ ਪੁੱਤਰਾਂ ਨੂੰ ਬਾਅਦ ਵਿੱਚ ਰੱਖਿਆ ਹੈ। ਪਰ ਜਦੋਂ ਕੋਈ ਆਤਮਾ ਸਾਈ ਨਾਲ ਜੁੜਦੀ ਕਲਗੀਆਂ ਵਾਲੇ ਨੂੰ ਪਿਆਰ ਕਰਦੇ, ਉਹਦਾ ਅੰਦਰ ਇਹ ਪ੍ਰਵਾਨ ਨਹੀਂ ਕਰਦਾ ਉਹਦਾ ਅੰਦਰ ਕਹਿੰਦਾ ਮੈਂ ਅਰਦਾਸ ਵਿੱਚ ਕਹਾਂ ਚਾਰ ਸਾਹਿਬਜ਼ਾਦੇ ਤੇ ਪੰਜ ਪਿਆਰ। ਗੱਲ ਤੇ ਉਹੀ ਏ, ਉਹਦੇ ਘਰ ਸਾਰੇ ਇੱਕੋ ਜਿਹੇ ਨੇ, ਪਰ ਵਡਿਆਈ ਉਹ ਦਿੰਦੇ ਹਨ ਗੁਰੂ ਪਿਆਰਿਆਂ ਨੂੰ। ਪਰ ਜਦੋਂ ਅੰਦਰ ਪਿਆਰ ਹੋਵੇਗਾ ਤੇ ਅਸੀਂ ਸਾਹਿਬਾਂ ਦੇ ਉਹਨਾਂ ਸਾਹਿਬਜ਼ਾਦਿਆਂ ਨੂੰ ਪਹਿਲਾਂ ਯਾਦ ਕਰਾਂਗੇ। ਗੁਰੂ ਸਵਾਰਿਓ, ਸਤਿਗੁਰੂ ਦੀ ਕਿਰਪਾ ਕਰਨ ਮੈਂ ਬੇਨਤੀ ਕਰ ਰਿਹਾ ਸਾਂ, ਪਿਆਰੇ ਉਹ ਜਿਨ੍ਹਾਂ ਨੇ ਆਪਾ ਭੇਟ ਕੀਤਾ, ਚਾਰ ਸਾਹਿਬਜ਼ਾਦੇ ਉਹ ਜਿਨ੍ਹਾਂ ਨੇ ਆਪੇ ਕੁਰਬਾਨ ਕੀਤੇ। ਗਰੀਬ ਨਵਾਜ ਪਿਤਾ ਦੇ ਚਰਨਾਂ ਚ ਖਲੋ ਅਸੀਂ ਬਚਨ ਪੜ੍ਹਦੇ ਹਾਂ, ਚਾਰ ਸਾਹਿਬਜ਼ਾਦੇ 40 ਮੁਕਤੇ। ਕਈ ਵਾਰ ਪੁੱਛਿਆ ਜਾਂਦਾ 40 ਮੁਕਤੇ ਚਮਕੌਰ ਦੀ ਗੜੀ ਵਾਲੇ ਕਿ ਮੁਕਤਸਰ ਸਾਹਿਬ ਵਾਲੇ। ਭਾਵੇਂ ਚਮਕੌਰ ਦੀ ਗੜੀ ਚੋਂ ਨਿਕਲ ਕੇ ਸ਼ਹੀਦ ਹੋਣ ਵਾਲੇ ਕੌਣ ਤੇ ਪਾਵੇ, ਮੁਕਤਸਰ ਦੇ ਮੁਕਾਮ ਤੇ 40 ਗੁਰੂ ਕੇ ਪਿਆਰਿਓ ਉਹੀ ਨੇ ਨਾ ਜਿਹੜੇ ਸਤਿਗੁਰੂ ਦੇ ਘਰ ਪ੍ਰਵਾਨ ਚੜ ਗਏ ਸ਼ਹੀਦ, ਉਹਨਾਂ ਨੂੰ ਅਸੀਂ ਯਾਦ ਕਰਦੇ ਹਾਂ 40 ਮੁਕਤੇ। ਫਿਰ ਇਹਨਾਂ ਸਾਰੇ ਗੁਰੂ ਸਵਾਰਕਾਂ ਨੂੰ ਯਾਦ ਕਰਦੇ ਜਿਨ੍ਹਾਂ ਬੰਦ ਬੰਦ ਕਟਵਾਏ, ਖੋਪਰੀਆਂ ਲੁਕਾਈਆਂ, ਜਿਨ੍ਹਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਮੇਰੇ ਕਹਿਣ ਤੋਂ ਮੁਰਾਦ, ਤੇ ਜਾਂ ਯਾਦ ਕਰਦੇ ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਇਹ ਸਾਰਾ ਕੁਝ ਕਿਉਂ ਕਰਦੇ ਹੋ ਭਲਾ? ਪੰਛ ਨੇ ਅਰਦਾਸ ਬਣਾਈ ਏ ਤੇ ਕੋਈ ਐਵੇਂ ਨੀ, ਉਹਨਾਂ ਨੇ ਸ਼ਬਦ ਜੋੜ ਦਿੱਤੇ ਉਹਨਾਂ ਗੁਰਮੁਖ ਪਿਆਰਿਆਂ ਨੇ। ਅਸੀਂ 10 ਸਾਹਿਬਾਂ ਨੂੰ ਯਾਦ ਕਰਦੇ ਹਾਂ ਤੇ ਅੱਗੇ ਨੀ ਸਿੱਧਾ ਤੁਰਦੇ, ਗੁਰੂ ਨਾਨਕ ਸਾਹਿਬ ਤੋਂ ਲੈ ਕਲਗੀਆਂ ਵਾਲੇ ਪਿਤਾ ਮਹਾਰਾਜ, ਫਿਰ 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਉਹਨੂੰ ਯਾਦ ਕਰਕੇ ਇੱਕ ਗੱਲ ਗੁਰੂ ਕਾ ਪਿਆਰਾ ਵਜ਼ੀਰ ਸਾਡੇ ਮੂੰਹ ਅਕਵਾਉਂਦਾ ਏ, ਅਸੀਂ ਆਖੀਏ ਨਾ ਆਖੀਏ, ਪਰ ਉਹ ਹਰ ਵਾਰ ਉੱਚੀ ਸਾਰੀ ਆਖਦਾ ਬੋਲੋ ਜੇ ਵਾਹਿਗੁਰੂ। ਸਾਧ ਸੰਗਤ, ਗੱਲ ਕੀ ਜਿਹੜੀ ਉਸ ਦਿਨ ਤੋਂ ਆਪਾਂ ਕਰ ਰਹੇ ਹਾਂ, ਅਰਦਾਸ ਵਿੱਚ ਵੀ ਇਹ ਪਤਾ ਲੱਗੇਗਾ ਅਸੀਂ ਕੁਝ ਵੀ ਕਰਦੇ ਹਾਂ ਕੇਵਲ ਇਸ ਲਈ ਵੀ ਸਾਡਾ ਅੰਦਰ ਵਾਹਿਗੁਰੂ ਸ਼ਬਦ ਨਾਲ ਜੁੜ ਜਾਵੇ। ਯਾਦ ਕਰੋ ਸ਼ਹੀਦਾਂ ਨੂੰ ਤੇ ਕਰੋ, ਚਾਹੇ ਜਪਣ ਵਾਲਿਆਂ ਨੂੰ ਤੇ ਚਾਹੇ ਸਮਰੱਥ ਗੁਰੂ ਪਰਮੇਸ਼ਰ ਨੂੰ, ਗੱਲ ਨਾਮ ਤੇ ਮੁਕਦੀ ਆ ਕੇ। ਅਸੀਂ ਵੇਖ ਰਹੇ ਸਾਂ ਸਾਧ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜਿਨ੍ਹਾਂ ਨੇ ਚਮਕੌਰ ਦੀ ਗੜੀ ਵਿੱਚ ਕਿਵੇਂ ਉਹਨਾਂ ਨੇ ਚਾਲਕਿਆਂ ਦੇ ਰਾਹੀਂ 10 ਲੱਖ ਦਾ ਮੁਕਾਬਲਾ ਕਰਵਾਇਆ। ਅਸਾਂ ਇਹ ਵੀ ਦਰਸ਼ਨ ਕਰ ਚੁੱਕੇ ਹਾਂ ਕਿਵੇਂ ਸਾਧ ਸੰਗਤ ਗੁਰੂ ਦੇ ਪਿਆਰ ਵਿੱਚ ਭਿੱਜੀਆਂ ਆਤਮਾਵਾਂ ਮਾਛੀ ਵਾਟੇ ਦੀ ਜੂਹ ਵਿੱਚ ਆਏ ਤੇ ਸਮਰੱਥ ਗੁਰੂ ਕਿਸ ਹਾਲਤ ਵਿੱਚ ਹਨ। ਅਸਾਂ ਇਹ ਵੀ ਵੇਖਿਆ ਕੁਝ ਉਹ ਆਤਮਾ ਨੇ ਜਿਹੜੀਆਂ 2 ਦਿਨ ਸਤਿਗੁਰੂ ਨੂੰ ਘਰ ਨਹੀਂ ਰੱਖਣਾ ਚਾਹੁੰਦੀਆਂ, ਪਰ ਇੱਕ ਉਹ ਨੇ ਜਿਹੜੇ ਉੱਚ ਦਾ ਪੀਰ ਬਣਾ ਕੇ ਮੇਰੇ ਸਤਿਗੁਰੂ ਦੀ ਸੇਵਾ ਵਿੱਚ ਹਾਜ਼ਰ ਹੋ ਆਪਣੀਆਂ ਪੁਸ਼ਤਾਂ ਨੂੰ ਉਹਨਾਂ ਨੇ ਕਰਵਾ ਲਿਆ, ਕੁਲਾ ਕਰ ਗਈ ਅਖਾਨ। ਅੱਜ ਮੈਂ ਤੁਹਾਡੇ ਸਾਹਮਣੇ ਅਗਲਾ ਪੱਖ ਕਹਿਣ ਲੱਗਾ ਤਾਂ ਗੁਰੂ ਸਵਾਰਿਓ, ਉਹ ਇਹ ਹੈ ਜਦੋਂ ਨਾ ਕਲਗੀਆਂ ਵਾਲੇ ਪਿਤਾ ਮਹਾਰਾਜ ਮਾਛੀ ਵਾਟੇ ਜਾਂਦੇ ਹਨ, ਨਾ ਜੋੜਾ ਏ ਨਾ ਕੂੜਾ ਏ ਨਾ ਕੁਛ ਸੇਵਾਦਾਰ, ਫਿਰ ਰਾਤ ਟਿਕਣਾ ਚਾਹੁੰਦੇ ਨੇ ਕੋਈ ਰਾਤ ਨਹੀਂ ਰੱਖਦਾ, ਜੇ ਸਤਿਗੁਰੂ ਘੋੜੀ ਮੰਗਦੇ ਕਰਨ ਤੇ ਆਪਣੀ ਘੋੜੀ ਲੁਕਾ ਕੇ ਐਵੇਂ ਪੈੜੀ ਜੀ ਕੋਈ ਹੋਰ ਹੀ ਟੈਟ ਦੀ ਲਿਆ ਖੜੀ ਕਰਦੇ ਕਰਨ, ਮੰਤ ਕਿਰਪਾਲ ਦਾਸ ਜੀ ਵਰਗੇ ਆਪਣੇ ਡੇਰੇ ਤੇ ਰੱਖਣ ਨੂੰ ਤਿਆਰ ਨਹੀਂ ਕਰਨ। ਸਾਧ ਸੰਗਤ, ਜੇ ਮੇਰੇ ਕਲਪਿਆਂ ਵਾਲੇ ਪਿਤਾ ਜੀ ਦੁੱਧ ਮੰਗਦੇ ਕਰਨ ਤੇ ਮੱਝਾਂ ਚਾਰਕ ਵਾਲੇ ਛੇੜੂ ਵੀ ਮੇਰੇ ਖਜੂਰ ਨੂੰ ਮਖੌਲ ਕਰਦੇ ਕਰਨ, ਜਿਹੜੀਆਂ ਗਾਵਾਂ ਤੇ ਮੱਝਾਂ ਦੁੱਧ ਨਹੀਂ ਦਿੰਦੀਆਂ ਉਧਰ ਤੋਰ ਦਿੰਦੇ ਕਰਨ, ਜਦੋਂ ਐਹੋ ਦੀਆਂ ਘਟਨਾਵਾਂ ਦੇ ਦਰਸ਼ਨ ਕਰਦੇ ਹੋ ਤੇ ਇੱਕ ਸਵਾਲ ਖੜਾ ਕੀਤਾ ਜਾਂਦਾ ਮਨੁੱਖਤਾ ਵੱਲੋਂ, ਭਈ ਜਿਹੜਾ ਸਤਿਗੁਰੂ ਸਰਬ ਕਲਾ ਸਮਰੱਥ ਹੈ, ਜਿਹੜਾ ਸ੍ਰਿਸ਼ਟੀ ਦਾ ਮਾਲਕ ਏ, ਪ੍ਰਤਪਾਲਕ ਹੈ, ਜੋ ਚਾਹਵੇ ਉਹ ਕੁਝ ਕਰ ਸਕਦਾ ਹੈ। ਅਸਾਂ ਕੱਲ ਵੀ ਵੇਖਿਆ ਸੀ ਇੱਕ 2 ਘਟਨਾ ਦੇ ਰਾਹੀਂ, ਦੁਨੀਆਂ ਤੋਂ ਲੁਕਣਾ, ਪ੍ਰਗਟ ਹੋਣਾ ਕਿਸੇ ਕੋਨੇ ਅੰਦਰ, ਪਿਆਰਿਓ ਜਿਹਦੇ ਤੱਕ ਦ੍ਰਿਸ਼ਟੀ ਪਾਏ ਉਹ ਕਰ ਸਕਦੇ ਨੇ, ਪਰ ਅਗਿਆਨਤਾ ਵਿੱਚੋਂ ਵੀ ਇੱਕ ਸਵਾਲ ਨਿਕਲਦਾ ਹੈ ਤੇ ਕਈ ਵਾਰ ਪਿਆਰ ਵਿੱਚੋਂ ਵੀ ਇਹ ਸਵਾਲ ਨਿਕਲਦਾ ਹੈ, ਭਈ ਸਾਰੇ ਜਗਤ ਨੂੰ ਸੁੱਖ ਦੇਣ ਵਾਲਾ ਆਪ ਦੁੱਖਾਂ ਦੀਆਂ ਰਾਤਾਂ ਤੇ ਦੁੱਖ ਭਰੇ ਇਹ ਦਿਖਾੜੇ ਉਹਨਾਂ ਨੂੰ ਕਿਉਂ ਵੇਖਣੇ ਪਏ? ਜੇ ਸਮਰੱਥ ਗੁਰੂਆਂ ਤੇ ਦੁੱਖ ਆ ਗਿਆ ਉਹ ਜਗਤ ਦਾ ਦੁਖੜਾ ਕਿਵੇਂ ਦੂਰ ਕਰਨਗੇ। ਜੇ ਉੱਚ ਕੋਟੀ ਦਾ ਮਹਾਂਪੁਰਖ ਤੋਂ ਹੀ ਮੁਸੀਬਤਾਂ ਨੇ, ਉਹ ਜਗਤ ਦੀਆਂ ਮੁਸੀਬਤਾਂ ਕਿਵੇਂ ਦੂਰ ਕਰਨਗੇ। ਇਸ ਗੱਲ ਨੂੰ ਅੱਜ ਧੀਰਜ ਨਾਲ ਵਿਚਾਰਨਾ, ਤੁਹਾਡੀ ਇਕਾਗਰਤਾ, ਤੁਹਾਡਾ ਟਿਕੇ ਕੋਈ ਦਿਲ, ਕੁਝ ਗੁਰੂ ਕੇ ਪਿਆਰੇ ਗੁਰੂ ਕੀ ਬਾਤ ਹੋਰ ਪਿਆਰ ਨਾਲ ਕਹਿਣ ਦੀ ਸਮਰੱਥਾ ਬਖਸ਼ ਰਹੇ ਨੇ। ਮੈਂ ਬੇਨਤੀ ਕਰਾਂ, ਸਭ ਤੋਂ ਪਹਿਲਾਂ ਤੇ ਇਹ ਵੇਖੋ, ਅਸੀਂ ਦੁੱਖ ਕਿਨੂੰ ਆਖਦੇ ਹਾਂ ਤੇ ਸੁੱਖ ਕਿਨੂੰ ਆਖਦੇ ਹਾਂ। ਸਾਡੇ ਲਈ ਸੁੱਖ ਤੇ ਦੁੱਖ ਦੇ ਅਰਥ ਹੋਰ ਨੇ, ਸਤਿਗੁਰੂ ਤੇ ਰੱਬ ਦੇ ਪਿਆਰਿਆਂ ਲਈ ਸੁੱਖ ਦੁੱਖ ਦੇ ਅਰਥ ਹੋਰ ਨੇ। ਸਾਡੇ ਲਈ ਕਦੋਂ ਦੁੱਖ ਅਸੀਂ ਵਿਆਪਦੇ ਹਾਂ, ਘਰ ਚ ਸਾਡੇ ਕੋਲ ਸਾਦੀ ਜੀ ਰੋਟੀ ਲਈ ਪੈਸਾ ਹੋਵੇ ਅਸੀਂ ਦੁਖੀ ਹਾਂ, ਸਾਡੇ ਕੋਲ ਚੰਗਾ ਮਕਾਨ ਨਹੀਂ ਅਸੀਂ ਦੁਖੀ ਹਾਂ, ਸਾਧ ਸੰਗਤ ਚਾਰ ਬੰਦੇ ਸਾਡੇ ਨਾਲ ਚੰਗੀ ਤਰ੍ਹਾਂ ਗੱਲ ਨਹੀਂ ਕਰਦੇ ਅਸੀਂ ਦੁਖੀ ਹਾਂ। ਗੁਰੂ ਸਵਾਰਿਓ, ਸਾਡੇ ਕੋਲ ਪੈਸੇ ਦੀ ਘਾਟ, ਇੱਜ਼ਤ ਮਾਣ ਦੀ ਘਾਟ, ਅਸੀਂ ਇਹਨਾਂ ਚੀਜ਼ਾਂ ਨੂੰ ਦੁੱਖ ਮੰਨਦੇ ਹਾਂ। ਕੋਈ ਸ਼ਰੀਰ ਨੂੰ ਦੁੱਖ ਸੰਤਾਪ ਆ ਕੇ ਲੱਗ ਜਾਵੇ, ਰੋਗ ਲੱਗ ਜਾਵੇ, ਇਹਨੂੰ ਦੁੱਖ ਮੰਨਦੇ। ਇਹ ਨਾ ਜੇ ਇਹ ਸਾਰਾ ਕੁਝ ਹੋਵੇ, ਬੱਚੇ ਪੜ ਜਾਣ, ਘਰ ਹੋਵੇ, ਕਾਰ ਹੋਵੇ, ਗੁਰੂ ਸਵਾਰਿਓ ਪੈਸਾ ਹੋਵੇ, ਪੈਸੇ ਦੇ ਨਾਲ ਜਿਤਨੀਆਂ ਚੀਜ਼ਾਂ ਜੁੜੀਆਂ ਇਹ ਵੀ ਕੌਣ। ਬੰਦਾ ਕਹਿੰਦਾ ਹੁਣ ਤੇ ਰੱਬ ਦੀ ਵੀ ਲੋੜ ਕੋਈ ਨੀ, ਰੱਬ ਦਾ ਦਿੱਤਾ ਸਾਰਾ ਕੁਝ ਏ। ਪਰ ਯਾਦ ਰੱਖਣਾ, ਜਿਹਨੂੰ ਸਾਰਾ ਕੁਝ ਦੁਨੀਆਂ ਕਹਿੰਦੀ ਹੈ, ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਨੂੰ ਪੁੱਛਿਆ ਜੀ, ਸਾਹਿਬ ਕਹਿੰਦੇ ਜਿਹਨੂੰ ਸਭੋ ਕੁਝ ਤੂੰ ਕਿਹਾ ਯਾਦ ਰੱਖੀ, ਇਹਦੇ ਕੌਡੀ ਵੀ ਕੀਮਤ ਨਹੀਂ ਹੋ, ਇਹ ਤੇਰੇ ਲਈ ਦੁੱਖ ਨੇ ਜਿਨ੍ਹਾਂ ਨੂੰ ਤੂੰ ਸੁੱਖ ਮੰਨ ਕੇ ਜੱਪਾ ਪਾ ਕੇ ਬੈਠਾ ਏ, ਇਹ ਤੇਰੀ ਆਤਮਾ ਲਈ ਬੰਧਨ, ਇਹ ਤੇਰੇ ਵਾਸਤੇ ਇਹ ਵੱਡੇ ਰੋਗ ਬਣ ਗਏ ਨੇ ਜਿਨ੍ਹਾਂ ਨੂੰ ਤੂੰ ਸੁੱਖ ਸਮਝ ਰਿਹਾ ਹੈ। ਪਿਆਰਿਓ, ਪਰ ਸਤਿਗੁਰੂ ਜੀ ਨੂੰ ਪੁੱਛੋ, ਦਾਤਾ ਦੁੱਖ ਤੇ ਸੁੱਖ ਦੀ ਕੀ ਪਰਿਭਾਸ਼ਾ ਏ? ਹਜ਼ੂਰ ਕਹਿੰਦੇ ਨੇ, ਦੁੱਖ ਤਦੇ ਜਾਂ ਵਿਸਰ ਜਾਵੇ, ਜਦੋਂ ਵਾਹਿਗੁਰੂ ਦਾ ਨਾਮ ਭੁੱਲ ਗਿਆ ਬਸ ਉਦੋਂ ਸਭ ਤੋਂ ਵੱਡਾ ਦੁੱਖ ਹੈ। ਜਦੋਂ ਨਾਮ ਚੇਤਾ ਆਵੇ ਉਦੋਂ ਸਾਧ ਸੰਗਤ ਮੇਰੇ ਸਾਹਿਬ ਕਹਿੰਦੇ, ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਜਿੱਥੇ ਬੈਠ ਕੇ ਤੁਸੀਂ ਨਾਮ ਜਪਦੇ ਹੋ ਨਾ, ਦੇਖਣ ਨੂੰ ਕੱਖਾਂ ਦੀ ਕੁੱਲੀ ਤੁਹਾਡੇ ਕੋਲ ਹੋਵੇ, ਹੋਰ ਕੁਝ ਵੀ ਨਾ ਹੋਵੇ। ਸਾਹਿਬ ਕਹਿੰਦੇ, ਉਹ ਜਪਣ ਵਾਲੇ ਨੂੰ ਕੀ ਨਜ਼ਰ ਆਉਂਦਾ ਹੈ? ਦੁਨੀਆ ਕਹੇਗੀ, ਦੇਖੋ ਨਾ ਵਿਚਾਰਾ ਕੰਗਾਲ ਜੇ, ਇੰਨੀ ਬਾਣੀ ਪੜਦਾ ਜੇ, ਇੰਨਾ ਨਾਮ ਜਪਦਾ ਜੇ, ਤੇ ਰੱਬ ਨੇ ਵਿਚਾਰੇ ਤੱਤੇ ਨੂੰ ਘਰ ਵੀ ਨਹੀਂ ਦਿੱਤਾ। ਇੱਕ ਵਾਰ ਨਾ ਦਰਬਾਰ ਸਾਹਿਬ ਸੱਚਖੰਡ ਹਰਿਮੰਦਰ ਸਾਹਿਬ ਇਹੋ ਜਿਹੀ ਆਤਮਾ ਭਾਈ ਮਨਸਾ ਸਿੰਘ ਸਾਹਿਬ ਕੋਲ ਸੱਚੀ ਮੁੱਚੀ, ਉਹਦੇ ਕੋਲ ਮਿੱਟੀ ਦੇ ਭਾਂਡੇ, ਗੁਰੂ ਸਵਾਰਿਓ ਮਿੱਟੀ ਦੇ ਬਰਤਨਾਂ ਵਿੱਚ, ਉਹਦੇ ਕੋਲ ਭਾਵ ਇਤਨੀ ਵੀ ਪੈਸਾ ਨਹੀਂ ਹੈ ਵੀ ਉਹ ਆਮ ਕੋਈ ਕਹਿਣ ਦੇ ਭਾਂਡੇ ਹੀ ਲਿਆ ਕੇ ਉਹਦੇ ਚ ਰੋਟੀ ਖਾ ਸਕੇ, ਰਹਿਣ ਲਈ ਵੀ ਬਿਲਕੁਲ ਸਾਦੀ ਜਿਹੀ ਉਹਦੇ ਕੋਲ ਰਖਾਇਸ਼ ਏ। ਕਿਸੇ ਨੇ ਕਿਹਾ, ਰਣਜੀਤ ਸਿੰਘ ਗੁਰੂ ਰਾਮਦਾਸ ਦੇ ਘਰੋਂ ਰਾਜ ਲਿਆ, ਉਹਦੇ ਦਰ ਘੜਦੇ ਕੀਰਤਨੀਏ ਦੀ ਹਾਲਤ ਵੇਖ ਜਰਾ, ਤੇਰੇ ਰਾਜ ਨੂੰ ਫੂਕਣਾ ਜਿਸ ਰਾਜ ਵਿਚ ਗੁਰੂ ਤੇ ਪਿਆਰੇ, ਇਤਨੀ ਗਰੀਬੀ ਦੀ ਹਾਲਤ ਵਿਚ ਕੌਣ? ਤੇ ਰਣਜੀਤ ਸਿੰਘ ਦੇ ਅੰਦਰ ਗੁਰੂ ਸਾਹਿਬ ਲਈ, ਗੁਰੂ ਦੇ ਬਖਸ਼ਿਆਂ ਲਈ ਇੰਨਾ ਡਾਢਾ ਪਿਆਰ ਸਾਜੇ, ਅਸੀਂ ਉਹਨੂੰ ਪ੍ਰਚਾਰ ਨਹੀਂ ਸਕੇ। ਅਸਾਂ ਲੋਕਾਂ ਨੂੰ, ਸਾਡੀਆਂ ਦੋ ਹਸਤੀਆਂ ਨੇ, ਹੁਣ ਅਸੀਂ ਤਿੰਨ ਕਹਿੰਦੇ ਹਾਂ, ਸਾਧ ਸੰਗਤ 84 ਤੋਂ ਬਾਅਦ ਸਾਡੀਆਂ ਤਿੰਨ ਹਸਤੀਆਂ ਨੇ। ਪਹਿਲੀਆਂ ਦੋ ਸਿੰਘਾਂ, ਇੱਕ ਹੈ ਮਹਾਰਾਜਾ ਰਣਜੀਤ ਸਿੰਘ, ਉਸ ਤੋਂ ਪਹਿਲਾਂ ਹੋਏ ਨੇ ਬਾਬਾ ਬੰਦਾ ਸਿੰਘ ਬਹਾਦਰ, ਤੇ 47 ਤੋਂ 84 ਤੱਕ ਮਹਾਂਪੁਰਖ ਹੋਏ ਨੇ। ਜਿਨ੍ਹਾਂ ਤਿੰਨਾਂ ਨੇ ਰਾਜ ਭਾਗ ਤੇ ਸਾਹਿਬ ਦੇ ਘਰ ਦੀ ਉੱਚੀ ਬਾਤ ਪਾਈ, ਉਹਨਾਂ ਨੂੰ ਉਹਨਾਂ ਕੀ ਜਗਤ ਨੇ ਬਦਨਾਮ ਕਰਨ ਲਈ ਉਹਨਾਂ ਨਾਲ ਇਹੋ ਜਿਹੀਆਂ ਗੱਲਾਂ ਜੋੜੀਆਂ ਕਿ ਲੋਕੀ ਉਹਨਾਂ ਨੂੰ ਚੰਗੀ ਤਰ੍ਹਾਂ ਦੇਖ ਵੀ ਨਾ ਸਕਣ। ਬਾਬਾ ਬੰਦਾ ਸਿੰਘ ਬਹਾਦਰ ਦੀ ਗੱਲ ਛੜੇਗੀ ਨਾ, ਕਹਿਣਗੇ ਜੀ ਉਹਨੇ ਵਿਆਹ ਕਰਵਾ ਲਿਆ ਹੈ। ਉਹ ਬੋਲਿਓ, ਸਮਰਾ ਚ ਗੁਰੂ ਨੇ ਲਾਵਾਂ ਉਚਾਰੀਆਂ ਤੇ ਸਾਡੇ ਸਤਿਗੁਰੂ ਕ੍ਰਿਸ਼ਤੀ ਤੁਸੀਂ ਉਹਨੂੰ ਦੋਸ਼ ਸਮਝ ਕੇ ਯਾਦ ਕਰਦੇ ਹੋ? ਗੁਰੂ ਸਵਾਰਿਓ, ਅਖੇ ਉਹ ਗੁਰੂ ਬਣ ਬੈਠਾ ਸੀ ਨਾ ਸਾਧ ਸੰਗਤ, ਇਹ ਗੱਲਾਂ ਦੁਸ਼ਮਣ ਫੈਲਾਉਂਦੇ ਅਸੀਂ ਉਹਨਾਂ ਨੂੰ ਮੰਨ ਬੈਠਦੇ ਹਾਂ। ਮਹਾਰਾਜਾ ਰਣਜੀਤ ਸਿੰਘ ਸਾਹਿਬ, ਗੁਰੂ ਸਵਾਰਿਓ, ਉਹ ਇੱਕ ਮਨੁੱਖ ਏ, ਉਹਦੇ ਵਿੱਚ 100 ਭੁੱਲਾਂ ਹੋਣਗੀਆਂ, ਮੰਨ ਲਈਏ। ਪਰ ਤੁਹਾਨੂੰ ਪਤਾ ਏ, ਜਦੋਂ ਸਵੇਰੇ ਉੱਠਦਾ ਸੀ ਉਹਨੂੰ ਹੁਕਮ ਸੀ, ਜਿਤਨਾ ਚਿਰ ਨਿਤਨੇਮ ਨਾ ਕਰ ਲੈਣਾ ਉਤਨਾ ਚਿਰ ਕਿਸੇ ਵੀ ਰਾਜ ਭਾਗ ਦੇ ਕੰਮ ਨੂੰ ਹੱਥ ਨਹੀਂ ਸੀ ਪਾਉਂਦਾ। ਗਿਆਨੀ ਗਿਆਨ ਸਿੰਘ ਜਿਨ੍ਹਾਂ ਇਤਿਹਾਸ ਲਿਖਿਆ ਹੈ, ਉਹਨੇ ਸੁਖਮਨੀ ਸਾਹਿਬ ਦਾ ਪਾਠ ਸੁਣਨ ਲਈ ਆਪਣੇ ਕੋਲ ਨੌਕਰੀ ਤੇ ਰੱਖਿਆ ਹੋਇਆ ਹੈ। ਇਹਦਾ ਮਤਲਬ ਰਾਜਾ ਹੋ ਕੇ ਉਹਦੇ ਕੋਲ ਨਿਤਨੇਮ ਕਰਨ ਦਾ ਵੀ ਸਮਾਂ ਹੈ ਤੇ ਬਾਟੂ ਸੁਣਨ ਦਾ ਵੀ ਸਮਾਂ ਹੈ। ਰਾਜੇ ਤਾਂ ਮੱਛਾ ਵੀ ਟੇਕਣ ਆਉਂਦੇ ਤੇ ਪਹਿਲਾਂ ਟਾਈਮ ਵੇਖਦੇ ਨੇ, 5 ਮਿੰਟ ਜਦੋਂ ਆਈਏ ਸਿੱਧਾ ਸਟੇਜ ਤੇ ਟਾਈਮ ਦੇ ਆ ਜੇ ਤਾਂ ਕਿ ਅਸੀਂ ਛੇਤੀ ਜਾਣਾ ਕਹਿ ਇਹ ਵੇਖਦੇ ਹੋ ਨਾ ਸਾਧ ਸੰਗਤ। ਪਰ ਜਿਨ੍ਹਾਂ ਦੇ ਅੰਦਰ ਪਿਆਰ ਤੇ ਸੱਚ ਹੋਏਗਾ ਉਹ ਘੰਟਿਆਂ ਵਧੀਆ ਤਰਲਾਂਦੇ ਨੇ। ਖੈਰ ਮੈਂ ਉਧਰ ਨਾ ਤੁਰਾਂ, ਬੇਨਤੀ ਕਰਨ ਲੱਗਾ ਸਾਂ। ਜਦੋਂ ਨੇ ਅੰਮ੍ਰਿਤ ਵੇਲੇ ਉੱਠਣਾ ਮਹਾਰਾਜਾ ਰਣਜੀਤ ਸਿੰਘ ਨੇ ਨਿਤਨੇਮ ਤੋਂ ਬਾਅਦ ਲੱਕ ਦੁਆਲੇ ਉਸ ਨੇ ਪਰਨਾ ਬੰਨਣਾ ਬੰਨ ਕੇ ਉਹਨੇ ਘਾਹ ਤੇ ਕੁਝ ਕੁਰਸੀ ਬਣਾਈ ਜਿਹਦਾ ਮੂੰਹ ਗੁਰੂ ਰਾਮਦਾਸ ਪਿਤਾ ਦੇ ਘਰ ਵੱਲ ਹੋਵੇ ਲਫੌਰੋਂ। ਰੋਣਾ ਡਾਕਟਰ ਕਰਮ ਸਿੰਘ ਹਿਸਟੋਰੀਅਨ ਲਿਖਦੇ ਨੇ, ਰੋ ਕੇ ਅਰਦਾਸਾਂ ਕਰੀ ਜਾਣੀਆਂ, ਗੁਰੂ ਰਾਮਦਾਸ ਮਹਾਰਾਜ ਮੈਨੂੰ ਤੂੰ ਆਪਣੀ ਉਮਰ ਆਪਣੀ ਕੌਮ ਦਾ ਇਹ ਰਾਜਾ ਬਣਾਇਆ ਕਹਿ, ਵੇਖੀ ਕਿਧਰੇ ਮੇਰੇ ਤੋਂ ਐਹੋ ਜੀ ਪੁੱਲ ਨਾ ਹੋ ਜਾ ਕੇ ਜਿਹਦੇ ਨਾਲ ਮੈਂ ਗੁਸਤਾਖ ਤੇ ਗੁਨਾਹਗਾਰ ਹੋ ਜਾਵਾਂ। ਜਦੋਂ ਉਹਨੂੰ ਕਿਹਾ ਸਾਧ ਸੰਗਤ, ਮਹਾਰਾਜਾ ਰਣਜੀਤ ਸਿੰਘ ਦੀ ਗੱਲ ਸਤਪੁਰਾਂ ਨੇ ਥੋੜੇ ਕਿਧਰੋਂ ਵਿੱਚ ਲੈ ਆਉਂਦੀ ਗੱਲ ਅਸੀਂ ਕਰਨ ਲੱਗੇ ਸਾਂ। ਸਾਧ ਸੰਗਤ ਦੁੱਖ ਤੇ ਸੁੱਖ ਦੀ ਜਰਾ, ਪਰ ਉਹਦੇ ਨਾਲ ਨਾਲ ਜਿਹੜਾ ਦਰਸ਼ਨ ਕਰੀ, ਮੈਂ ਪਹਿਲਾਂ ਕਹਿ ਚੁੱਕਾ ਵਾਂ, ਮੈਂ ਲੜੀਵਾਰ ਇਸ ਵਾਰੀ ਇਤਿਹਾਸ ਨਹੀਂ ਤੁਹਾਨੂੰ ਸੁਣਾ ਰਿਹਾ। ਤੁਹਾਨੂੰ ਯਾਦ ਏ ਕਿਸ ਤੋਂ ਬਾਅਦ ਸਤਿਗੁਰੂ ਕੱਚੇ ਗਏ ਇਤਿਹਾਸ ਵਿੱਚੋਂ। ਪਿਆਰਿਓ, ਸਾਡੇ ਅੰਦਰ ਗੱਲ ਸੁਣ ਕੇ ਨਿਕਲੇ ਵਾਕ ਗੁਰੂ, ਬਸ ਉਹਦੇ ਤੇ ਤੁਹਾਡੇ ਲਈ ਸਭ ਨੇ ਬੇਨਤੀਆਂ ਕਰਦਾ ਆ ਰਿਹਾ ਵਾ। ਹੋਰ ਕੋਈ ਮਨੋਰਥ ਨਹੀਂ ਕਹਿ, ਹੋਰ ਕੋਈ ਆਸ਼ਾ ਨਹੀਂ ਕਹਿ। ਜਦੋਂ ਮਹਾਰਾਜਾ ਰਣਜੀਤ ਸਿੰਘ ਸਾਹਿਬ ਗੁਰੂ ਸਵਾਰਿਓ, ਉਹਨਾਂ ਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਕਹਿ, ਭਈ ਦੇਖੋ ਇਹ ਉਹ ਮਹਾਰਾਜ ਦੇ ਘਰ ਦਾ ਕੀਰਤਨੀ ਆ, ਉਹਨਾਂ ਕੋਲ ਜਾਓ। ਉਸ ਵਕਤ ਇਹਨੂੰ ਚਾਹ ਚੜਿਆ ਨਾਲ ਲੈ, ਜਿਵੇਂ ਰਾਜੇ ਸਨ, ਬਹੁਤ ਸਾਰਾ ਇਸਨੇ ਤਨ ਦੌਲਤ ਮੋਹਰਾਂ ਲਈਆਂ। ਜਦੋਂ ਭਾਈ ਮਨਸਾ ਸਿੰਘ ਸਾਹਿਬ ਨੂੰ ਪਤਾ ਲੱਗਾ, ਦਰਵਾਜ਼ੇ ਬੰਦ ਕਰ ਲਏ, ਜਾ ਕੇ ਇਸਨੇ ਆਵਾਜ਼ ਦਿੱਤੀ ਏ ਪਹਿਲਾਂ ਸਿਪਾਦਾਰਾਂ ਨੇ, ਦਰਵਾਜ਼ਾ ਨਹੀਂ ਖੋਲਿਆ। ਉਹਨਾਂ ਨੇ ਕਿਹਾ, ਜੀ ਰਣਜੀਤ ਸਿੰਘ ਮਹਾਰਾਜਾ ਕੁਝ ਦੇਣ ਆਇਆ ਹੈ। ਕਹਿੰਦਾ ਇਸੇ ਕਰਕੇ ਤੇ ਦਰਵਾਜ਼ਾ ਬੰਦ ਕੀਤਾ ਏ। ਮਹਾਰਾਜਾ ਰਣਜੀਤ ਸਿੰਘ ਅੰਦਰ ਪਿਆਰ ਏ, ਉਹਨੇ ਨਾ ਗੁਰੂ ਕੇ ਪਿਆਰਿਆਂ ਨੂੰ ਦੁਨੀਆ ਦੀ ਅੱਖ ਨਾਲ ਵੇਖਿਆ ਏ, ਉਹਨੇ ਗੁਰੂ ਬਖਸ਼ੀ ਅੱਖ ਨਾਲ ਵੇਖਿਆ। ਆਖਿਆ, ਜੀ ਕੁਝ ਦੇਣ ਆਉਂਦਾ ਏ। ਕਹਿਣ ਲੱਗੇ, ਤੁਹਾਨੂੰ ਨੀ ਕਹਾਣੀ ਸਮਝ ਆਉਣੀ। ਖੁਦ ਰਣਜੀਤ ਸਿੰਘ ਨੇ ਦਰਵਾਜ਼ਾ ਖੜਕਾਇਆ, ਜੀ ਕੁਝ ਮੈਂ ਦੇਣ ਆਇਆ ਵਾਂ। ਆਵਾਜ਼ ਆਏ, ਉਹ ਬੋਲਿਆ, ਤੂੰ ਕੀ ਸਮਝਦਾ ਏ, ਗੁਰੂ ਰਾਮਦਾਸ ਪਿਤਾ ਦੇ ਦਰ ਦੇ ਕੀਰਤਨ ਕਰਦਾ ਵਾਂ। ਪੰਛੀ ਵੀ ਰੁਕ ਜਾਂਦੇ ਸਨ ਉਹਨਾਂ ਦੇ ਦਰਦਾਂ ਭਰੀ ਆਵਾਜ਼ ਸੁਣ ਕੇ। ਸਾਧ ਸੰਗਤ, ਇਹ ਦੁਨੀਆਂ ਦੀ ਸੁਰਤੀ ਬਿਰਤੀ ਇਸ ਧਰਤੀ ਤੇ ਨਹੀਂ ਸਨ ਰਹਿਣ ਦਿੰਦੇ, ਕਿਉਂਕਿ ਜੁੜੀ ਆਤਮਾ ਸੀ। ਕਹਿਣ ਲੱਗੇ, ਸੱਚ ਜਾਣੀ ਉਸ ਗੁਰੂ ਕੋਲੋਂ ਇਸ ਦੁਨੀਆਂ ਦੀ ਧਨ ਦੌਲਤ ਕਦੇ ਮੰਗੀ ਨਹੀਂ, ਜਿਹੜੀ ਤੈਨੂੰ ਮਿੱਟੀ ਦੇ ਭਾਂਡੇ ਤੇ ਤੱਕਾਂ ਦੀ ਕੁੱਲੀ ਨਜ਼ਰ ਆ ਰਹੀ ਏ, ਮੈਨੂੰ ਸੋਨੇ ਦੇ ਮਹਿਲਾਂ ਤੋਂ ਵੱਧ ਪਿਆ ਸੁੱਖ ਮਿਲਦਾ ਏ। ਰਣਜੀਤ ਸਿੰਘ, ਤੇਰਾ ਪਿਆਰ ਪ੍ਰਵਾਨ ਏ, ਤੂੰ ਆਇਆ ਏ ਗੁਰੂ ਕੇ ਪਿਆਰ ਦੇ ਲਈ ਅਦਬ ਲੈ ਕੇ। ਸਾਧ ਸੰਗਤ, ਉਹਨੇ ਆਪਣਾ ਫਰਜ਼ ਅਦਾ ਕੀਤਾ, ਰਣਜੀਤ ਸਿੰਘ ਨੇ ਹੋਕਾ ਲਿਆ ਸੀ। ਕਹਿੰਦਾ, ਖੱਦ ਹੋ ਗਏ, ਜਿਨ੍ਹਾਂ ਨੂੰ ਮੈਂ ਨੀ ਮਿਲਣਾ ਚਾਹੁੰਦਾ ਦਿਨ ਰਾਤ ਮੇਰੇ ਬੂਹੇ ਤੇ ਖਲੋਤੇ ਨੇ, ਜਿਨ੍ਹਾਂ ਦੇ ਦੀਦਾਰ ਮੈਂ ਕਰਨਾ ਚਾਹੁੰਦਾ ਵਾ, ਉਹ ਮੇਰੇ ਲਈ ਦਰਵਾਜ਼ੇ ਬੰਦ ਕਰਕੇ ਅੰਦਰ ਬੈਠੇ ਨੇ। ਗੁਰੂ ਸਵਾਰਿਓ, ਜਿੰਨੇ ਕੀਮਤੀ ਹੋਵੋਗੇ ਅੰਦਰ ਹੁੰਦੇ ਜਾਓਗੇ, ਜਿੰਨੇ ਖੌੜੇ ਹੋਵਾਂਗੇ ਉਤਨੇ ਦੁਨੀਆਂ ਚ ਛਣਕਦੇ ਫਿਰਾਂਗੇ, ਠਣਕਦੇ ਫਿਰਾਂਗੇ, ਕੁਝ ਵੀ ਨੀ ਖੋਏਗਾ। ਹਾਂ, ਜਿਹੜੇ ਵੱਡੇ ਹੁੰਦੇ ਨੇ ਉਹ ਟਿਕਦੇ ਨੇ। ਬਾਰ ਬਾਈ ਪਖੰਡੀ ਤੁਰੇ ਫਿਰਦੇ ਮੈਂ ਹੀ ਜੇ ਸੱਚਾ ਗੁਰੂ, ਮੇਰੇ ਕੋਲ ਹੀ ਇੰਨੀਆਂ ਸ਼ਕਤੀਆਂ ਜੇ, ਜਿਹੜਾ ਸੱਚਾ ਨੇਤਰ ਬੰਦ ਕਰਕੇ ਅੜੋਲ ਬਾਬੇ ਬਕਾਲਟੀ ਦੀ ਧਰਤੀ ਤੇ ਟਿਕਿਆ ਹੋਇਆ ਹੈ। ਸਾਧ ਸੰਗ ਮੈਂ ਬੇਨਤੀ ਕਰਾਂ, ਉਹਦੇ ਲਈ ਦੁੱਖ ਤੇ ਸੁੱਖ ਦੀ ਪਰਿਭਾਸ਼ਾ ਬਦਲ ਗਈ ਨਾ। ਹੁਣ ਅਸੀਂ ਵੇਖਦੇ ਹਾਂ ਕਲਗੀਆਂ ਵਾਲੇ ਕੋਲ ਘਰ ਕੋਈ ਨਹੀਂ, ਕਲਗੀਆਂ ਵਾਲੇ ਕੋਲ ਜੋੜਾ ਕੋਈ ਨਹੀਂ, ਜਿਹਦੀ ਸਾਰੀ ਤੈਨਾਤ ਹੀ ਆਪਣੀ ਏ, ਪਰ ਉਹਨਾਂ ਨੇ ਖੇਲ ਰਚੀ। ਸਤਿਗੁਰੂ ਜੀ ਕੀ ਨਹੀਂ ਕਰ ਸਕਦੇ, ਇਸ ਕਰਕੇ ਖੇਲ ਰਚੀ ਨੇ ਗੁਰੂ ਸਵਾਰਿਓ, ਤਾਂ ਕਿ ਕੱਲ ਨੂੰ ਅਸੀਂ ਨਾਮ ਨਾਲ ਜੁੜ ਕੇ ਕਰਾਮਾਤ ਵੱਲ ਵਧਣ ਦੀ ਬਜਾਏ, ਇਹ ਸਭ ਤੋਂ ਵੱਡੀ ਕਰਾਮਾਤ ਏ, ਹਰ ਦੁੱਖ ਚੱਲ ਕੇ ਵੀ ਸੱਚ ਨੂੰ ਪਿਆਰ ਕਰਨਾ ਤੇ ਸੱਚ ਦੇ ਸਿਧਾਂਤ ਵੱਲ ਤੁਰੇ ਰਹਿਣਾ। ਅੱਜ ਲੋਕੀ ਔਰੰਗਜ਼ੇਬ ਦੀਆਂ ਫੌਜਾਂ ਨੂੰ ਪ੍ਰਣਾਮ ਨਹੀਂ ਕਰਦੇ, ਪ੍ਰਣਾਮ ਸ਼ਹੀਦਾਂ ਨੂੰ ਕੁੰਦੇ ਹਨ। ਗੁਰੂ ਸਵਾਰਿਓ ਬੇਨਤੀ ਕਰ ਰਿਹਾ ਸੀ ਦੁੱਖ ਸੁੱਖ ਦੀ ਪਰਿਭਾਸ਼ਾ। ਸਹਿਬ ਕਹਿੰਦੇ ਜਿੱਚੇ ਨਾਮ ਜਪੀਏ ਪ੍ਰਭ ਪਿਆਰੇ, ਸੇ ਅਸਤਿਲ ਸੋਇਨ ਚੋਬਾਰੇ, ਜਿੱਚੇ ਨਾਮ ਨਾ ਜਪੀਏ ਮੇਰੇ ਗੋਵਿੰਦਾ, ਸੇਹੀ ਨਗਰ ਉਜਾੜੀ ਜੀਓ। ਉੱਜੜ ਪੁੱਜੜ ਜਾਣ ਉਹ ਨਗਰ, ਗੁਰੂ ਸਵਾਰਿਓ ਜਿੱਚੇ ਨਾਮ ਨਹੀਂ। ਤੁਸੀਂ ਨਾ ਜਦੋਂ ਜੈਤ ਸ੍ਰੀ ਕੀ ਵਾਰ ਤੇ ਦਰਸ਼ਨ ਕਰੋਗੇ ਤੇ ਸਾਹਿਬਾਂ ਦਾ ਬਚਨ ਵੇਖਿਆ ਜੇ, ਸਾਹਿਬ ਕਹਿੰਦੇ ਦੁਨੀਆਂ ਕਿਹੜੀ ਭੁੱਲੀ ਫਿਰਦੀ ਏ, ਮਹਾਂ ਪਿਆਨ ਉਦਿਆਨ ਨਗਰ ਕਰ ਮਾਨਿਆ, ਝੂਠ ਸਮਗਰੀ ਪੇਕ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰੇ ਦੇਵਾਨਿਆ, ਸਿਰ ਲਗਾ ਡੰਡ ਸਿਰ ਲਗਾ ਜਮ ਡੰਡ ਤਾਂ ਪਛਤਾਨਿਆ, ਬਿਨ ਪੂਰੇ ਗੁਰਦੇਵ ਫਿਰੇ ਸ਼ੈਤਾਨਿਆ। ਅਸੀਂ ਕਹਿੰਦੇ ਆ ਆ ਭੁੱਗ ਵਸ ਦੀ ਇਹ ਦੁਨੀਆਂ ਸ਼ਹਿਰ ਏ, ਜਦੋਂ ਬਾਹਰ ਪਦਾਰਥ ਸੋਣ ਕਾਰੋਬਾਰ ਹੋਵੇ। ਸਾਹਿਬ ਕਹਿੰਦੇ ਪੋਲਿਓ ਇਹ ਜੰਗਲ ਵਿਚ ਰਹਿ ਰਹੇ ਹੋ ਤਾਂ ਹੀ ਤੇ ਦੁਖੀ ਹੋ, ਆਪਣੇ ਘਰ ਵਿਚ ਤੁਸੀਂ ਚਿੰਤਾ ਤੇ ਫਿਕਰ ਤੇ ਡਰ ਵਿਚ ਘੇਰੇ ਹੋ। ਡਰ ਤੇ ਜੰਗਲਾਂ ਚ ਹੁੰਦਾ ਜਿੱਥੇ ਕੋਈ ਦੂਜਾ ਨਾ ਹੋਵੇ ਤੁਹਾਡੇ ਦੁਆਲੇ, ਦੂਜੇ ਚਾਰ ਚਪੇਰੇ ਤੁਹਾਡੀਆਂ ਕੰਧਾਂ ਵੀ ਉੱਚੀਆਂ, ਦਰਵਾਜ਼ਾ ਵੀ ਨਹੀਂ ਜੇ ਖੋਲ ਕੇ ਰੱਖਦੇ, ਦੋ ਦੋ ਲੋਕ ਲਾਂਦੇ ਹੋ, ਘਰ ਵਿਚ ਸਾਰਾ ਕੁਝ ਸਮਾਨ ਕਹਿ, ਚਾਰ ਚਪੇਰੇ ਪੁਲਿਸ ਵੀ ਫੇਰੀ ਪਈ ਫਿਰਦੀ ਏ, ਪਰ ਅੰਦਰ ਕਿਉਂ ਡਰਦੇ ਨੇ? ਕਿਉਂਕਿ ਤੁਹਾਡਾ ਅੰਦਰ ਕਹਿੰਦਾ ਇਹਨਾਂ ਚੋਂ ਕੋਈ ਮੇਰਾ ਆਪਣਾ ਨਹੀਂ ਏ। ਮੁੜ ਮੁੜ ਕੇ ਫੇਰ ਉਹਨੂੰ ਆਪਣਾ ਕਹਿੰਦੇ ਆ, ਸੱਚ ਬੋਲਦਾ ਪਰ ਸੱਚ ਨੂੰ ਗੁਰੂ ਕੇ ਪਿਆਰੇ ਪਾਸੇ ਕਰ ਦਿੱਤਾ ਜਾਂਦਾ ਏ। ਕੌਣ ਆਪਣਾ ਇਸ ਦੁਨੀਆਂ ਦੇ ਅੰਦਰ? ਪਰ ਜਿਹੜਾ ਕਹਿ ਉਹਨੂੰ ਕਹਿੰਦੇ ਆ ਪੂਰੇ ਕਿੱਚੇ ਕਹਿ। ਸਾਹਿਬ ਤਾਂ ਕਹਿੰਦੇ ਕਹਿ ਖਜੂਰ, ਉਹ ਤੇ ਖਾਦਰ ਨਾਜ਼ਰ ਸੀ, ਤੂੰ ਉਹਨੂੰ ਦੂਰ ਕਿਧਰੇ ਸਮਝ ਬੈਠਾ। ਸਾਹਿਬ ਕਹਿੰਦੇ ਤੂੰ ਭਰਪੂਰ ਜਾਣਿਆ ਮੈਂ ਦੂਰ, ਅਸਾਂ ਹੀ ਤੈਨੂੰ ਦੂਰ ਸਮਝਿਆ, ਦਾਤਾ ਤੇ ਕਿਸੇ ਕੋਲੋਂ ਦੂਰ ਨਹੀਂ। ਜੋ ਕਿਛ ਕਰੀ ਸੋ ਤੇਰੇ ਖਦੂਰ, ਤੂੰ ਦੇਖੇ ਹੋ ਮੁੱਕਰ ਪਾਓ, ਤੇਰੇ ਕੰਮ ਨ ਤੇਰੇ ਨਾ। ਸਾਧ ਸੰਗ ਬੇਨਤੀ ਕਰਦਾ ਵਾ, ਹੁਣ ਉਜਾੜ ਹੈ ਜਿੱਥੇ ਨਾਮ ਭੁੱਲੇ, ਜਿੱਥੇ ਨਾਮ ਚੇਤਾ ਉੱਥੇ ਸੁੱਖ ਹੈ, ਜਿੱਥੇ ਨਾਮ ਵਿਸਰ ਜਾਵੇ ਉੱਥੇ ਦੁੱਖ ਹੈ। ਕਲਗੀਆਂ ਵਾਲੇ ਦੀ ਸਾਹਿਬਾਂ ਦੇ ਘਰ ਦੀ ਇਹ ਪ੍ਰਭਾਸ਼ਾ ਹੈ ਗੁਰੂ ਸਵਾਰਿਓ, ਤੁਹਾਨੂੰ ਪਤਾ ਹੈ ਜਨਾ। ਇੱਕ ਸਾਧ ਸੰਗਤ ਰਾਜਾ ਭਰਥਰੀਏ, ਉਹਨੂੰ ਕਿਹੜੀ ਚੀਜ਼ ਰਾਜ ਵਿੱਚੋਂ ਹੀ ਸੁੱਖ ਨਹੀਂ ਨਜ਼ਰ ਆ ਰਿਹਾ, ਜਿਹੜੇ ਸੁੱਖ ਦੀ ਤਲਾਸ਼ ਵਿੱਚ ਉਹਨੂੰ ਜੰਗਲ 'ਚ ਜਾਣਾ ਪੈਂਦਾ ਹੈ। ਗੁਰੂ ਸਵਾਰਿਓ ਰਾਜਾ ਸ਼ਿਵਨਾਭ ਏ, ਸਾਰ ਚਪੇਰੇ ਹੁਕਮ ਪਿਆ ਚੱਲਦਾ ਏ, ਪਰ ਭਾਈ ਮਨਸੋ ਕੋਲੋਂ ਇੱਕ ਸ਼ਬਦ ਸੁਣਦਾ ਏ, ਕਹਿੰਦਾ ਹੱਦ ਹੋ ਗਈ, ਸਾਰੀ ਜ਼ਿੰਦਗੀ ਲੰਘ ਚੱਲੀ, ਰਾਜੇ ਦੇ ਘਰ ਜੰਮਿਆ ਪੜਿਆ, ਦੁਨੀਆਂ ਦਾ ਹਰ ਸੁੱਖ ਦਾ ਸਮਾਨ ਐਸ਼ੋ ਸ਼ਰਧਾ ਮੇਰੇ ਕੋਲ, ਆ ਨਹੀਂ ਸੁੱਖ ਮਿਲਿਆ ਜਿਹੜਾ ਭਾਈ ਮਨਸੁਖ ਦੀ ਰਸਨਾ ਤੇ ਸ਼ਬਦ ਸੁਣ ਕੇ ਮਿਲਿਆ। ਇਹਦਾ ਮਤਲਬ ਉਹ ਸੁੱਖ ਦਾ ਸੰਬੰਧ ਅਸੀਂ ਬਾਹਰਲੇ ਸੰਸਾਰ ਨਾਲ ਜੋੜਦੇ ਇਹਦੇ ਨਾਲ ਨਹੀਂ, ਉਹਦਾ ਸੰਬੰਧ ਕਿਸੇ ਹੋਰ ਨਾਲ ਏ। ਇਹੀ ਕਾਰਨ ਕਲਗੀਆਂ ਵਾਲੇ ਦੀਨੇ ਗਏ ਤੇ ਭਾਈ ਸਾਧੂ ਤੇ ਰੂਪਾ ਸਾਧ ਸੰਗਤ ਪਿਓ ਪੁੱਤਰ ਜਿਨ੍ਹਾਂ ਨੇ ਪਾਣੀ ਦਾ ਠੰਡਕ ਵੇਖ ਕੇ ਅੰਦਰ ਗੁਰੂ ਨੇ ਠੰਡ ਪਹੁੰਚਾਈ, ਗੁਰੂ ਦੀ ਯਾਦ ਆਈ, ਛੇਵੇਂ ਪਿਤਾ ਨੂੰ ਸੁਰਤੀ ਨਾਲ ਖਿੱਚਿਆ ਨੇ, ਸਹਿਬ ਉਹਨਾਂ ਦੇ ਪਿਆਰਾਂ ਦੇ ਖਿੱਚੇ ਉਹਨਾਂ ਕੋਲ ਪਹੁੰਚੇ ਸਨ, ਵਰ ਦਿੱਤੇ ਸਨ, ਜਲ ਵੀ ਛਕਿਆ, ਪਿਆਰਿਓ ਉਹਨਾਂ ਦੀ ਸੰਤਾਨ ਚੋਂ ਦੋ ਹੋਏ ਨੇ ਗੁਰੂ ਕੇ ਲਾਲ ਭਾਈ ਪਰਮ ਸਿੰਘ ਧਰਮ ਸਿੰਘ ਜਿਨ੍ਹਾਂ ਕਲਕਿਆਂ ਵਾਲੇ ਕੋਲ ਅੰਮ੍ਰਿਤ ਦੀ ਦਾਤ ਲਈ ਸਾਹਿਬਾਂ ਦਾ ਪਤਾ ਲੱਗਾ ਉੱਥੇ ਪਹੁੰਚੇ ਜਾ ਕੇ ਬਹੁਤ ਬੇਬੁਲ ਹੋਏ ਸਤਿਗੁਰਾਂ ਦੇ ਪੁੱਤਰਾਂ ਦੇ ਵਿਛੋੜੇ ਚਮਕੌਰ ਦੀ ਗੜੀ ਤੇ ਸਿੰਘਾਂ ਦੇ ਵਿਛੋੜੇ ਅੰਦਰ ਸਾਹਿਬਾਂ ਨੇ ਪਿਆਰ ਕੀ ਦਿੱਤਾ ਉੱਥੇ ਦੁੱਖ ਸੁੱਖ ਦੀ ਜਿਹੜੀ ਵਾਰਤਾਲਾਪ ਹੋਈ ਭਾਈ ਵੀਰ ਸਿੰਘ ਨੇ ਬੜੇ ਵਿਸਤਾਰ ਨਾਲ ਉਹਨੂੰ ਅੰਕਿਤ ਕੀਤਾ ਹੈ। ਸਤ ਸੰਗਤ ਸਮਾਂ ਮਿਲੇ ਤੇ ਜਰੂਰ ਇਸ ਤਰ੍ਹਾਂ ਦੇ ਬਚਨ ਪੜਿਆ ਕਰੋ। ਮੈਂ ਬੇਨਤੀ ਕਰਨ ਲੱਗਾ ਸਾਂ ਇਹਨਾਂ ਨੇ ਕੋਟੀ ਵੀ ਭੇਟ ਕੀਤੀ ਪਦਾਰਥ ਭੇਟ ਕੀਤੇ ਬਿਨੀ ਵੀ ਕੀਤੀ ਸਤਿਗੁਰੂ ਸਾਡੀ ਸੇਵਾ ਕਬੂਲ ਕਰੋ ਸਾਹਿਬਾਂ ਨੇ ਕੀਤੀ ਵੀ। ਇਹ ਜਦੋਂ ਪਿੰਡ ਆ ਗਏ ਅਗਲੇ ਦਿਨ ਵੀਰ ਧਰਮ ਸਿੰਘ ਉਹ ਆਖਦਾ ਮੈਂ ਕਲਗੀਆਂ ਵਾਲੇ ਨੂੰ ਪ੍ਰਸ਼ਾਦ ਛਕਾਉਣਾ ਹੈ। ਘਰੋਂ ਤੁਰਿਆ ਏ ਵਿਚਾਰਨਾ ਜਰਾ ਇਸ ਗੱਲ ਨੂੰ ਜਦੋਂ ਘਰੋਂ ਤੁਰਿਆ ਏ ਤੇ ਕੱਲਾ ਏ ਪ੍ਰਸ਼ਾਦ ਤਿਆਰ ਕਰ ਲਿਆ ਤੇ ਕਹਿੰਦਾ ਕੱਲੇ ਤੁਰੇ ਜਾਂਦੇ ਹਾਂ ਕੋਈ ਨਾਲ ਸਿੰਘ ਹੋਵੇ ਕੋਈ ਗੁਰੂ ਦੀਆਂ ਬਾਤਾਂ ਸੁਣਾਵੇ ਤੇ ਨਾਲੇ ਅੰਦਰ ਇਹਦੇ ਇਹੀ ਖਿਆਲ ਪ੍ਰਬਲ ਹੋ ਗਏ ਸਤਿਗੁਰੂ ਤੇ ਇੰਨੇ ਦੁੱਖ ਦਾ ਸਮਾਂ ਕਿਉਂ ਆਇਆ ਉਹਨਾਂ ਕੋਲ ਘਰ ਵੀ ਨਹੀਂ ਬੱਚੇ ਵੀ ਵਾਰ ਗਏ ਛੋਟਿਆਂ ਦਾ ਵੀ ਨਹੀਂ ਪਤਾ ਲੱਗਾ ਹੁਣ ਲੱਗ ਗਿਆ ਉਸ ਤੋਂ ਬਾਅਦ ਉਹ ਵੀ ਸ਼ਕੀਦ ਮਾਤਾ ਜੀ ਵੀ ਸ਼ਕੀਦ ਦੇਖੋ ਕਿਵੇਂ ਲੁਕ ਛਿਪ ਕੇ ਇਹ ਆਪਣਾ ਸਰੀਰ ਪਹੁੰਚਾਉਣਾ ਪੈਂਦਾ ਐਸਾ ਕਿਉਂ ਹੋ ਰਿਹਾ ਹੈ। ਅੱਜ ਵੀ ਇੱਕ ਹੁੰਦਾ ਪਿਆਰ ਵਿੱਚੋਂ ਇਹ ਸਵਾਲ ਨਿਕਲਣਾ ਉਹ ਸਾਡਾ ਬਹੁਤ ਸੁਧਾਰ ਕਰਦਾ ਏ। ਇੱਕ ਹੁੰਦਾ ਵੈਸੇ ਜਾਂਦੇ ਢਿੰਮ ਜੀ ਮਾਰ ਪਵਾਂਗੋ ਇਹ ਕਿਸੇ ਨੂੰ ਜਿਵੇਂ ਤਾਨਾ ਮਾਰਦਾ ਕਹਿ ਜਾਣਾ ਫਕੀਰਾਂ ਦੇ ਆਪਣੇ ਦੁੱਖ ਤੇ ਦੂਰ ਜਿਵੇਂ ਸਾਡਾ ਸੁਭਾਅ ਏ ਕਿਸੇ ਗੁਰੂ ਕੇ ਬਾਣੀ ਪੜਨ ਵਾਲੇ ਨੂੰ ਜਾਂ ਕੀਰਤਨੀਆਂ ਗ੍ਰੰਥੀ ਨੂੰ ਬੁਖਾਰ ਚੜ ਜਾਏ ਸੌ ਯਾਦ ਕਹਿੰਦੇ ਤੁਹਾਨੂੰ ਤੇ ਨਹੀਂ ਸੀ ਚੜਨਾ ਚਾਹੀਦਾ ਕਿਸੇ ਹੋਰ ਮਿੱਟੀ ਦੇ ਬਣੇ ਹੋਏ ਕਹਾਣੀ ਕੋਈ ਹੋਰ ਹੁੰਦੀ ਅਸੀਂ ਉਹਨੂੰ ਖਿੱਚ ਖੂਹ ਕੇ ਕਿਸੇ ਹੋਰ ਪਾਸੇ ਲੈ ਜਾਂਦੇ ਹਾਂ ਉਹਨੇ ਉੱਚੇ ਹੋਈਏ ਜਿੱਥੇ ਸਤਿਗੁਰੂ ਜਾ ਕੇ ਬੋਲਦੇ ਨੇ ਪਰਮੇਸ਼ਰ ਬਾਤ ਪਾਉਂਦੇ ਨੇ ਆਤਮਾ ਤੇ ਪਰਮਾਤਮਾ ਦੇ ਮਿਲਾਪ ਦੀ ਅਸੀਂ ਇਹਨਾਂ ਠੀਕਰੀਆਂ ਨੂੰ ਘਰਾਂ ਨੂੰ ਇਸ ਮਿੱਟੀ ਨੂੰ ਕੁਝ ਨਾ ਕੁਝ ਨਾ ਹੋ ਜਾਵੇ ਇਹਨਾਂ ਨਾਲ ਤੁਲਨਾ ਕਰੀ ਜਾਂਦੇ ਹਾਂ। ਸਾਹਿਬ ਕਹਿੰਦੇ ਤੇ ਸਾਰਾ ਕੁਝ ਗੁਰੂ ਦੀ ਮੌਜੂ ਦੇ ਦੇਗਾ ਪੁੱਤ ਵੀ ਦਿੰਦਾ ਘਰ ਵੀ ਬਣਾਉਂਦਾ ਮਾਤਾ ਵੀ ਦਿੰਦਾ ਏ ਇਹਦੇ ਨਾਲ ਜੁੜੇ ਸੁੱਖ ਵੀ ਦਿੰਦਾ ਏ ਪਰ ਇਹ ਸਾਰਾ ਕੁਝ ਲੈ ਕੇ ਸੁਖੀ ਤਾਂ ਨਹੀਂ ਨਾ ਅਸੀਂ ਹੋ ਜਾਂਦੇ। ਤੁਹਾਡੇ ਚੋਂ ਬਹੁਤ ਘੱਟ ਹੋਣਗੇ ਨਾ ਜਿਨ੍ਹਾਂ ਦੇ ਘਰ ਗੁਰੂ ਕੇ ਪਿਆਰੇ ਹੋ ਇੱਕ ਵਕਤ ਰੋਟੀ ਦਾ ਸਮਾਨ ਦੂਸਰੇ ਵਕਤ ਨਹੀਂ ਰੱਬ ਨੇ ਤੁਹਾਨੂੰ ਸਾਰਾ ਕੁਝ ਦਿੱਤਾ ਏ ਪਰ ਪਿਆਰਿਓ ਨਾਮ ਬਾਣ ਜਿਹੜੇ ਨਹੀਂ ਪੜਦੇ ਆਤਮਾ ਕਦੇ ਸੁੱਖ ਦਾ ਸਾਹ ਲੈਂਦੀ ਏ ਕਲਪਦੀ ਏ ਨਾ ਇਹਨਾਂ ਮੁਲਕਾਂ ਵਿੱਚ ਵੀ ਆ ਕੇ ਅਸੀਂ ਓਨੇ ਹੀ ਪਰੇਸ਼ਾਨ ਹਾਂ ਜਿਵੇਂ ਆਪਣੇ ਮੁਲਕ ਵਿੱਚ ਸਾਂ। ਮੁਲਕ ਕੋਈ ਵੀ ਖੋਵੇ ਪਿਆਰਿਓ ਜਿੰਨਾ ਚਿਰ ਉਹਦੇ ਦੇਸ਼ ਵਿੱਚ ਸੁਰਤ ਨਹੀਂ ਜਾਂਦੀ ਅਸੀਂ ਦੁਖੀ ਦੇ ਦੁਖੀ ਰਹਿਣਾ ਪੈ। ਸਤਿਗੁਰੂ ਜੀ ਬਚਨ ਕਰਦੇ ਨੇ ਨਾ ਸਹਿਬ ਕਹਿੰਦੇ ਤਨ ਸੋ ਦੇਸ਼ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਉਹ ਦੇਸ਼ ਤਾਂ ਨੇ ਉਹ ਦੇਸ਼ ਭਲਾ ਇਸ ਧਰਤੀ ਦੇ ਕਿਹੜੇ ਕੋਨੇ ਵਿੱਚ ਨਹੀਂ ਇੱਕ ਮਹਾਨ ਪੁਰਖਾਂ ਨੇ ਪੂਰਿਆਂ ਨੇ ਇਹਦੀ ਵਿਆਖਿਆ ਕੀਤੀ। ਇੱਕ ਮਿੰਟ ਵਿੱਚ ਇੱਧਰ ਧਿਆਨ ਕਰਿਆ ਜੇ ਜਦੋਂ ਇਸ ਤਰ੍ਹਾਂ ਦੀ ਗੱਲ ਆਵੇ ਨਾ ਤੇ ਜਾਂ ਸੱਚਖੰਡ ਦੀ ਗੱਲ ਚੱਲੇ ਤੇ ਅਸੀਂ ਕਿਤਾਬਾਂ ਵੀ ਲਿਖ ਮਾਰੀਆਂ ਪੁੱਛਾਂਗੇ ਕਿੱਥੇ ਵੇਖ ਕਹੇਗਾ ਹਾਂ ਸਥੂਲ ਏ ਦੂਜਾ ਕਹੇਗਾ ਸੂਕਸ਼ਮ ਖੁਲਾ ਕਿੰਨਾ ਕੁਝ ਇਸ ਤੇ ਚੱਲੀ ਜਾ ਰਿਹਾ ਹੈ। ਪਰ ਪਿਆਰਿਓ ਇਹ ਤਾਂ ਉਹ ਜਾਣਨ ਸੀ ਤਾਂ ਉਹਨਾਂ ਤੋਂ ਸੁਣੇ ਬਚਨ ਸਾਂਝੇ ਕਰਨ ਲੱਗਾ ਥਾ ਉਹ ਲੈ ਜਾਣ ਉਹਨਾਂ ਦੀ ਰਜਾ ਅਸੀਂ ਸਾਰੇ ਚਾਹਵਾਂਗੇ ਜਾਈਏ। ਉਹ ਕਹਿਣ ਲੱਗੇ ਸਵਾਲ ਇਹ ਨਾ ਕਰੋ ਕਿ ਧਨ ਸੋ ਦੇਸ਼ ਉਹਦਾ ਦੇਸ਼ ਕਿਹੜਾ ਏ ਸਵਾਲ ਇਹ ਕਰੋ ਤੂੰ ਕਿਹੜੇ ਦੇਸ਼ ਵਿੱਚ ਰਹਿ ਰਿਹਾ ਮਨਾ ਅਸੀਂ ਇੱਕ ਜਗ੍ਹਾ ਤੇ ਨਹੀਂ ਅਸੀਂ ਕਹਿੰਦੇ ਹਾਂ ਕਿ ਜਿੱਥੇ ਉਹ ਵੱਸਦਾ ਉਹ ਨਹੀਂ ਵੇਖਣਾ ਅਸੀਂ ਕਿੱਥੇ ਵੱਸਦੇ ਹਾਂ ਅਸੀਂ ਕਿੱਥੇ ਵੱਸਦੇ ਹਾਂ ਭਲਾ ਵੇਖੋ ਕਾਂ ਸਾਡਾ ਮਨ ਕਦੇ ਪਰਿਵਾਰ ਵਿੱਚ ਕਦੇ ਵਿਕਾਰਾਂ ਵਿੱਚ ਕਦੇ ਕੰਮ ਵਿੱਚ ਕਦੇ ਗੁਰਦੁਆਰੇ ਵਿੱਚ ਕਦੇ ਸੜਕ ਤੇ ਅਸੀਂ ਇੱਕ ਜਗ੍ਹਾ ਤੇ ਹੈ ਹੀ ਨਹੀਂ। ਜਿੰਨਾ ਚਿਰ ਇਹਨੂੰ ਇੱਕ ਤੇ ਨਹੀਂ ਲਿਆਉਂਦੇ ਓਨਾ ਚਿਰ ਉਹਦੇ ਵੱਸਣ ਦੀ ਗੱਲ ਨਾ ਕਰੋ ਉਹ ਕਿੱਥੇ ਵੱਸਦਾ ਅਸੀਂ ਨੀ ਇੱਕ ਜਗ੍ਹਾ ਤੇ ਵੱਸੇ ਉਹ ਕਿਵੇਂ ਉਹਦੇ ਨਾਲ ਜੁੜਾਂਗੇ। ਉਹ ਕਹਿਣ ਲੱਗੇ ਚਾਰਜ ਫਿਰ ਧਿਆਨ ਲਿਆ ਜਿਵੇਂ ਆਪ ਜੀ ਟਿਕੇ ਸੀ ਅੱਜ ਸਾਧ ਸੰਗਤ ਹਮੇਸ਼ਾ ਟਿਕਦੇ ਹੋਗੇ ਮੈਂ ਦਰਸ਼ਨ ਕੀਤੇ ਅੱਜ ਇਹ ਕਹਾਂ ਬੇਨਤੀ ਕਰਨ ਲੱਗਾ ਸਾਂ ਵੀ ਉਹ ਕਹਿੰਦੇ ਅੰਦਰ ਆਓ ਆਪਣੇ ਜਦੋ ਅੰਦਰ ਆ ਗਏ ਇੱਕ ਜਗ੍ਹਾ ਤੇ, ਫਿਰ ਜਦੋ ਤੁਸੀਂ ਵਾਹਿਗੁਰੂ ਕਹੋਗੇ ਨਾ, ਜੁਬਾਨ ਜਾਂ ਤੁਹਾਡਾ ਅੰਦਰ ਬੋਲ ਕੇ ਵਾਹਿਗੁਰੂ ਕਹਿ ਰਿਹਾ ਹੈ, ਧਿਆਨ ਉਹ ਜਿਹੜਾ ਸਾਹਮਣੇ ਪਲ ਲੰਘ ਰਿਹਾ ਹੈ ਨਾ, ਉਸ ਪਲ ਵਿੱਚ ਕਹਿ ਨਿਰੰਕਾਰ ਦਾ ਦੇਸ਼, ਉਹ ਪਲ ਹੈ ਸੱਚਖੰਡ, ਉਹ ਪਲ ਹੈ ਮੇਰੇ ਸਾਈਂ ਦਾ ਦਰ, ਪਰ ਇਹਨਾਂ ਦੋਨਾਂ ਦਾ ਇਕੱਠੇ ਹੋਣਾ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਹੋ ਸਕਦਾ। ਉਹ ਵਾਹਿਗੁਰੂ ਕਵੇ ਜਿਹੜਾ ਸਾਹਮਣੇ ਪਲ ਗੁਜ਼ਰ ਰਿਹਾ, ਉਹ ਹਰ ਪਲ ਵਿੱਚ ਉਹ ਬੈਠਾ ਏ, ਖੈਰ ਸਾਹਿਬ ਕਿਰਪਾ ਕਰਨ। ਮੈਂ ਬੇਨਤੀ ਕਰਦਾ ਸਾਂ, ਜਾਂਦੇ ਜਾਂਦੇ ਨਾ ਪੁੱਛੀਏ, ਟਿਕ ਕੇ ਪੁੱਛੀਏ ਸਵਾਲ, ਤਾਂ ਅੰਦਰ ਪਿਆਰ ਪੈਦਾ ਹੋਏਗਾ। ਪਰ ਜੇ ਐਵੇਂ ਤੁਰੇ ਤੁਰੇ ਜਾਂਦਿਆਂ ਕੋਈ ਸ਼ਰਧਾ ਨਹੀਂ ਤੇ ਇਹੋ ਜਿਹੀਆਂ ਗੱਲਾਂ ਜੋੜ ਲਵੇ, ਬੁਖਾਰ ਕਿਉਂ ਦੁੱਖ ਕਿਉਂ ਘਾਟ ਹੀ ਨਹੀਂ ਏ। ਜਦੋਂ ਭਾਈ ਧਰਮ ਸਿੰਘ ਦੇ ਅੰਦਰ ਆਇਆ, ਅਜੇ ਕਿਉਂਕਿ ਭਾਵਨਾ ਪਵਿੱਤਰ ਸੀ, ਸਤਿਗੁਰੂ ਦੇ ਦਰਸ਼ਨ ਕਰਕੇ ਜੇ ਕੱਲ ਆਏ ਨੇ ਤੇ ਗੁਰੂ ਤੋਂ ਵਾਰਕਵਾਰੇ ਜਾਂਦੇ ਨੇ, ਅੰਦਰ ਵਿਛੋੜੇ ਦਾ ਦੁੱਖ ਏ, ਗੁਰੂ ਦੇ ਸਾਹਿਬ ਜਾਦੇ ਸ਼ਹੀਦ ਕਿਉਂ ਹੋ ਗਏ, ਕੀ ਹੋਇਆ? ਅਜੇ ਚਾਰ ਕਦਮ ਪੁੱਟੇ ਨੇ, ਇੱਕ ਸਿੰਘ ਜੀ ਨੇ ਆਪ ਤੇ ਬੁਲਾਏ, ਇਹ ਨਾ ਪਤਾ ਲੱਗੇ ਕਿਧਰੋਂ ਆਇਆ ਏ, ਖੱਬਿਓਂ ਸੱਜਿਓਂ ਪਿੱਛੋਂ ਵੀ ਨੀ ਆਇਆ, ਸਾਹਮਣੇ ਨੀ ਆਇਆ। ਉਹਨੇ ਨਾ ਫਿਰ ਆ ਕੇ ਲੰਬੀ ਚੌੜੀ ਬਾਤ ਕੀਤੀ, ਸਮਝਾਈ ਇਹਦੇ ਸੰਬੰਧ ਵਿੱਚ, ਕਹਿਣ ਲੱਗੇ ਆਪਾਂ ਦੁੱਖ ਸੁੱਖ ਦੀ ਨਾ ਗੱਲ ਕਰੀਏ। ਉਹਨਾਂ ਨੇ ਸਮਝਾ ਕੇ ਅਖੀਰ ਤੇ ਜਿਹੜਾ ਇੱਕ ਬਚਨ ਕਿਹਾ, ਮੇਰੇ ਇਤਿਹਾਸ ਨੇ ਲਿਖਿਆ ਏ, ਕਹਿਣ ਲੱਗੇ ਧਰਮ ਸਿੰਘਾ, ਤੂੰ ਇਹ ਜਾਣਨਾ ਚਾਹੁੰਦਾ ਏ ਵੀ ਕਲਗੀਆਂ ਵਾਲੇ ਨੂੰ ਕੋਈ ਦੁੱਖ ਏ, ਉਹਨਾਂ ਤੇ ਇਹ ਹਾਲਾਤ ਕਿਉਂ ਬਣੇ ਨੇ, ਇਹ ਹਾਲਾਤ ਜਗਤ ਨੂੰ ਸੱਚਾ ਸੁੱਖ ਦੇਣ ਵਾਸਤੇ ਬਣਾਏ ਨੇ? ਜੇ ਕਵੇਂ ਔਰੰਗਜ਼ੇਬ, ਜੇ ਕਵੇਂ ਪਹਾੜੀ ਰਾਜਿਆਂ ਦੀ ਤਾਕਤ, ਕਹਿਣ ਲੱਗੇ ਮੇਰੇ ਤੱਲੇ ਕੋਲ ਸਮਰੱਥਾ ਇੰਨੀ ਏ, ਇੱਕ ਵਚਨ ਕਰਾਂ ਤੇ ਸਭੋ ਕੁਝ ਤਬਾਹ ਕਰਕੇ ਰੱਖ ਸਕਦਾ ਹਾਂ। ਕਹਿਣ ਲੱਗੇ ਮੈਂ ਕੌਣ ਆ? ਆਖਣ ਲੱਗਾ ਉਹਦੇ ਘਰ ਵਿੱਚ ਪ੍ਰਵਾਨ ਹੋਇਆ ਸ਼ਹੀਦ ਸਿੰਘ ਹਾਂ, ਮੇਰੇ ਕੱਲੇ ਕੋਲ ਇੰਨੀ ਸਮਰੱਥਾ ਏ ਤੇ ਕਲਗੀਆਂ ਵਾਲੇ ਦੀ ਖਜੂਰੀ ਅੰਦਰ 5000 ਇਹੋ ਜਿਹੇ ਹਮੇਸ਼ਾ ਰਹਿੰਦੇ ਨੇ। ਗੁਰੂ ਸਵਾਰਿਓ, ਯਾਦ ਰੱਖਣਾ ਇਹ ਗਿਣਤੀ ਸਾਡੇ ਅੰਦਰ ਨੂੰ ਸਮਝਾਉਣ ਲਈ, ਜਦੋਂ ਨੂੰ ਪਰਮੇਸ਼ਰ ਦੇ ਰੂਪ ਵਿੱਚ ਕੋਈ ਤੱਕਦਾ ਆਏ, ਫਿਰ ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਨਹੀਂ, ਹਰ ਪਲ ਹੀ ਉਹਨਾਂ ਲਈ ਇਹੋ ਜਿਹੀ ਤਾਕਤਾਂ ਵਾਲਾ ਸ਼ਹੀਦ ਉਹਨਾਂ ਦੀ ਕਜੋਰੀ ਜਿੱਥੇ ਵੀ ਨੇ, ਸਾਧ ਸੰਗਤ ਉਹ ਨਾਲ ਨੇ। ਪਰ ਸ਼ਹੀਦ ਕੋਈ ਨਾਟਕ ਨਹੀਂ ਕਰਦੇ ਲੋਕਾਂ ਨੂੰ ਦੁਖੀ ਕਰਨਾ। ਹਾਂ, ਸ਼ਹੀਦਾਂ ਦਾ ਕੰਮ ਹੁੰਦਾ ਏ ਨਿੰਦਕਾਂ ਨੂੰ ਸਮਝਾਉਣਾ, ਨਾ ਸਮਝਣ ਤੇ ਧਰਤੀ ਤੋਂ ਭਾਰ ਖੋਲਾ ਕਰਨ ਲਈ ਉਹਨਾਂ ਨੂੰ ਸਦਾ ਦੀ ਨੀਂਦ ਸਵਾਉਣਾ। ਸ਼ਹੀਦਾਂ ਦਾ ਕੰਮ ਹੁੰਦਾ ਗੁਰੂ ਕੇ ਪਿਆਰੂ, ਸ਼ਹੀਦ ਗੁਰੂ ਕੇ ਪਿਆਰੇ ਜਿਹੜੇ ਕਨ ਜਾਲਮਾਂ ਨੂੰ ਸੋਧਦੇ ਨੇ ਤੇ ਮਨੁੱਖਤਾ ਨੂੰ ਪਿਆਰ ਕਰਦੇ ਨੇ। ਗੁਰੂ ਸਵਾਰਿਓ, ਭਾਈ ਰਣਧੀਰ ਸਿੰਘ ਸਾਹਿਬ ਬੈਠੇ ਨੇ ਜੇਲ੍ਹ ਵਿੱਚ, ਉਹ ਜਾ ਕੇ ਬਿਖਾਰ ਵੱਲ, ਤੇ ਉਹਨਾਂ ਨੇ ਪਿੰਡ ਸੁਣਿਆ ਕੱਲਿਆ, ਜਦੋਂ ਖੰਡਪਾੜ ਸਾਹਿਬ ਰੱਖੋ ਨਾ, ਮਿੱਟੀ ਦਾ ਤੇਲ ਨਾ ਬਾਲਿਆ ਕਰੋ। ਤੁਹਾਨੂੰ ਪਤਾ ਏ ਟਕਸਾਲ ਵਿੱਚ ਜਾਂ ਭਾਈ ਸਾਹਿਬ ਜੀ ਨੇ ਇਹ ਪਰੰਪਰਾ ਤੋਰੀ ਸੀ ਵੀ ਮਿੱਟੀ ਦਾ ਤੇਲ ਨਾ ਬਾਲੋ। ਕਿਉਂ ਨਾ ਬਾਲੋ? ਹਰ ਚੀਜ਼ ਦੇ ਮਗਰ ਨਾ ਕੋਈ ਰਾਜ ਹੁੰਦੇ ਨੇ, ਕਈ ਵਾਰ ਸਮਾਂ ਪਾ ਕੇ ਉਹਨਾਂ ਗੱਲਾਂ ਨੂੰ ਭੁੱਲ ਜਾਂਦੇ, ਲਕੀਰ ਦੇ ਫਕੀਰ ਕੇ ਬਣ ਕੇ ਸਾਨੂੰ ਤੇ ਕਈ ਵਾਰ ਇਹ ਵੀ ਭੁੱਲ ਜਾਂਦਾ ਏ ਵੀ ਅਸੀਂ ਬਾਣੀ ਕਿਉਂ ਪੜ੍ਹਦੇ ਹਾਂ, ਗੁਰਦੁਆਰੇ ਕਿਉਂ ਆਇਆ ਸੀ, ਹੋਰ ਕੀ ਯਾਦ ਰੱਖਾਂਗੇ। ਲਕੀਰ ਦੇ ਫਕੀਰ ਨਾ ਬਣੀਏ, ਜਾਗੀਏ, ਕਿਉਂ ਆਏ ਹਾਂ, ਸਾਡਾ ਕੀ ਮਨੋਰਥ ਏ, ਇਹ ਕਿਉਂ ਵਾਹਿਗੁਰੂ ਵਾਹਿਗੁਰੂ ਮੈਂ ਕੀਤਾ ਜਾ ਰਿਹਾ ਏ? ਜਦੋਂ ਪਿਆਰਿਓ ਮੰਜ਼ਿਲ ਚੇਤਾ ਹੋਏਗੀ, ਫਿਰ ਜਾਗ ਪਵਾਂਗੇ ਤੇ ਕੁਝ ਰਸਤੇ ਸਵਾਦ ਪੁਰਕ ਕੁੱਡ ਲਾ ਨਹੀਂ ਸਕੇਗਾ। ਜਿਹੜੇ ਮੰਜ਼ਿਲ ਮਿਚਣ ਤੋਂ ਬਗੈਰ ਤੁਰਦੇ ਨੇ, ਉਹ ਕੋਈ ਦੋ ਕਦਮਾਂ ਤੇ ਨਹੀਂ, ਕਈ ਵਾਰ ਸਾਰੀ ਜ਼ਿੰਦਗੀ ਬੰਦਾ ਧਰਮ ਤੇ ਰਾਤ ਤੁਰ ਕੇ ਅੰਤ ਨੂੰ ਪਰੇਸ਼ਾਨ ਵੇਖੋਗੇ। ਕਿਉਂ ਤੁਰਿਆ ਏ? ਅੱਖਾਂ ਤੇ ਪੱਟੀ ਬੰਨ ਕੇ ਜਿਵੇਂ ਉਹ ਤੇਲੀ ਦਾ ਬਲਦ ਘੁੰਮ ਕੇ ਰਿਹਾ ਏ, ਪਰ ਕਹਿੰਦਾ ਸ਼ਾਇਦ ਬੜੀ ਦੂਰ ਪਹੁੰਚ ਗਿਆ ਹੋਵਾਂਗਾ, ਕਿਧਰੇ ਵੀ ਨਹੀਂ ਪਹੁੰਚਦਾ ਸ਼ਾਮਾਂ ਨੂੰ ਉੱਥੇ। ਤੁਸੀਂ ਵੇਖੋਗੇ ਬਹੁਤ ਸਾਰੇ ਵੀਰ ਭੈਣ ਬਚਪਨ ਤੋਂ ਲੈ ਕੇ ਤੁਰੇ ਸਨ, ਅੰਤ ਨੂੰ ਪੱਲੇ ਦੁੱਖ ਤੇ ਕਲੇਸ਼ ਹੀ ਪੈ, ਕੋਈ ਤੇ ਗੱਲ ਹੋਏਗੀ ਨਾ। ਮੇਰੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਕਹਿੰਦੇ ਸਾਧ ਸੰਗਤ ਵਿੱਚ ਆ ਕੇ ਸੌਣਾ ਨਹੀਂ, ਸੌਣ ਦਾ ਮਤਲਬ ਇਹ ਤਾਂ ਨਹੀਂ ਸੀ ਕੋਈ ਅੱਖਾਂ ਮੀਟੇ, ਨਹੀਂ ਸਾਹਿਬ, ਕਹਿੰਦੇ ਸਾਧ ਸੰਗਤ ਮਨ ਸੋਵਤ ਜਾਗੇ, ਤਾ ਪ੍ਰਭ ਨਾਨਕ ਮੀਠੇ ਲਾਗੇ। ਸਤਿਗੁਰੂ ਜੀ ਕਹਿੰਦੇ ਨੇ ਸਾਧ ਸੰਗਤ ਵਿੱਚ ਆ ਕੇ ਧਿਆਨ ਹੋਵੇ, ਗੁਰੂ ਨਾਨਕ ਸਾਹਿਬ ਦੀ ਪਜੋਰੀ ਚ ਬੈਠੇ ਆ, ਸਤਿਗੁਰੂ ਆਪ ਨੇ ਉਹਦਾ ਨਾਮ ਮੈਂ ਜਪਣਾ ਏ, ਜਪਾਂਗੇ ਅੰਦਰ ਜਾਗਾਂਗੇ। ਮਹਾਂਪੁਰਖ ਲੋਕ ਹਰ ਗੱਲ ਔਖੀ ਨੂੰ ਥੋੜਾ ਸੌਖੀ ਬਣਾ ਦਿੰਦੇ। ਕਹਿੰਦੇ ਜਾਗਣਾ ਤੇ ਸੌਣਾ ਵੇਖਣਾ ਹੋਵੇ ਨਾ, ਅਸੀਂ ਜਾਗ ਪਏ ਆ ਤੇ ਸੁੱਤੇ ਆ ਤੇ ਇੱਕ ਨਿੱਕਾ ਜਿਹਾ ਪਰ ਮੋਲਾ। ਕਹਿੰਦੇ ਜੇ ਨਾਮ ਜਪਦਿਆਂ ਅੰਦਰ ਬਾਣੀ ਪੜ੍ਹਦਿਆਂ ਖਿਆਲ ਆ ਰਹੇ ਨੇ, ਅਸੀਂ ਸੌ ਗਏ ਆ, ਕਿਉਂਕਿ ਸੁਪਨੇ ਲੈ ਰਹੇ ਆ ਨਾ। ਸੁਪਨੇ ਸੁੱਤਿਆਂ ਨੂੰ ਆਉਂਦੇ ਨੇ, ਜਾਗਦਿਆਂ ਨੂੰ ਨਹੀਂ। ਸਾਧ ਸੰਗ ਤੇ ਜੇਕਰ ਖਿਆਲ ਨਹੀਂ, ਜੋ ਜਪ ਰਹੇ ਆ ਉਹੀ ਏ, ਫਿਰ ਅਸੀਂ ਜਾਗਦੇ ਆ। ਖੈਰ ਉਹਨਾਂ ਨੇ ਸੁਣਿਆ ਕਲਿਆ ਵੀ ਖੰਡ ਪਾਠ ਸਾਹਿਬ ਰੱਖਦੇ ਹੋ ਤੇ ਉੱਥੇ ਨਾ ਮਿੱਟੀ ਦਾ ਤੇਲ ਨਾ ਬਾਲ ਪਿਆ ਕਰੋ। ਆਖਿਆ ਕਿਉਂ? ਕਹਿਣ ਲੱਗੇ ਜਿੱਥੇ ਸਤਿਗੁਰੂ ਜੀ ਦੀ ਬਾਣੀ ਪੜ੍ਹੀ ਜਾ ਰਹੀ ਹੈ ਉੱਥੇ ਅਸੀਂ ਰੋਜ਼ ਆ ਕੇ ਬਾਣੀ ਸੁਣਦੇ ਹਾਂ ਤੇ ਸ਼ਹੀਦ ਸਿੰਘ ਆ ਕੇ ਇਹ ਪਵਿੱਤਰ ਬਾਣੀ ਦਾ ਜਾਪ ਸੁਣਦੇ ਨੇ। ਜਦੋਂ ਪਾਠ ਕਰਦੇ ਸਾਜੇ ਤੇ ਸ਼ਹੀਦਾਂ ਲਈ ਵੀ ਬਹਿਣਾ ਔਖਾ ਤੇ ਜਪਣ ਵਾਲੀਆਂ ਰੂਹਾਂ ਲਈ ਵੀ ਔਖਾ। ਗੁਰੂ ਸਵਾਰਿਓ, ਉਹਨਾਂ ਕੁਝ ਰੱਬ ਨੇ ਜਗਤ ਤੇ ਪ੍ਰਗਟ ਨਹੀਂ ਕੀਤਾ ਜਿੰਨਾ ਉਹਨੇ ਗੁਪਤ ਰੱਖਿਆ ਹੋਇਆ ਹੈ। ਬਹੁਤਾਂ ਨੇ ਭੁਲੇਖੇ ਚ ਪੈ ਜਾਣਾ, ਤੁਸੀਂ ਤੇ ਮੈਂ ਵੀ ਗੁਪਤ ਹੀ ਹਾਂ, ਪ੍ਰਗਟ ਤੇ ਸੀ ਵੀ ਨਹੀਂ। ਜਿਹੜੀ ਚੀਜ਼ ਬੋਲ ਰਹੀ ਹੈ, ਸੁਣ ਰਹੀ, ਉਹਨੂੰ ਦਿਖਾ ਸਕਦੇ ਹੋ ਸਾਡੇ ਚ ਕੋਈ ਆਤਮਾ ਨੂੰ? ਨਹੀਂ, ਸਰੀਰ ਪ੍ਰਗਟ ਹੈ, ਅਸਲ ਚੀਜ਼ ਤਾਂ ਛਿਪ ਕੇ ਕੰਮ ਕਰੀ ਜਾ ਰਹੀ ਹੈ। ਰੱਬ ਛਿਪ ਕੇ ਸਾਰੇ ਕਾਰਜ ਕਰ ਰਿਹਾ, ਪ੍ਰਗਟ ਨਹੀਂ ਹੁੰਦਾ। ਉਹ ਬੰਦਗੀ ਨਾਲ ਜਿੱਥੇ ਪ੍ਰਗਟ ਹੋ ਗਿਆ ਉਹਦੇ ਤੇ ਉਹਦੇ ਚ ਅੰਤਰ ਕੋਈ ਨਹੀਂ। ਗੁਰੂ ਸਵਾਰਿਓ, ਖੈਰ ਇਹ ਕਹਿਣ ਲੱਗੇ ਜੀ ਅਸੀਂ ਆਉਂਦੇ ਹਾਂ ਤੇ ਇਸ ਕਰਕੇ ਤੁਸੀਂ ਨਾ ਮਿੱਟੀ ਦਾ ਤੇਲ ਬਾਲ ਪਿਆ ਕਰੋ, ਉੱਚ ਬਹਿਣਾ ਔਖਾ ਹੈ, ਉਹਦੀ ਸਮੈਲ ਤੁਸੀਂ ਵੇਖਦੇ ਕਿਵੇਂ ਹੋਵੇ, ਆਮ ਵੀ ਤੇਲ ਕਿਧਰੇ ਰੁੜਦਾ ਹੋਵੇ, ਦੇਸੀ ਘਿਓ ਦੀ ਜੋਤ ਜਗਾ ਲਿਆ ਕਰੋ। ਕੋਈ ਪਾਠ ਕੋਲ ਅਸੀਂ ਜੋਤ ਇਸ ਕਰਕੇ ਨਹੀਂ ਜਗਾਉਂਦੇ ਭਈ ਜੋਤ ਦੇ ਪੁਜਾਰੀਆਂ ਜਿਨ੍ਹਾਂ ਨੂੰ ਸਮਝ ਨਹੀਂ, ਜਿਉਣ ਲੱਗੇ ਇਧਰ ਪ੍ਰਚਾਰ ਕਰਨ, ਜੋਤਾਂ ਨਾ ਬਾਲੋ ਹੋਏ ਪਖੰਡ ਹੋ ਗਿਆ। ਬੋਲਿਓ, ਜੋਤ ਇਸ ਪਖੰਡ ਦਾ ਪ੍ਰਤੀਕ ਨਹੀਂ, ਸ਼ੁੱਧ ਵਾਤਾਵਰਨ ਦਾ ਪ੍ਰਤੀਕ ਏ। ਜਪਣ ਵਾਲਿਆਂ ਲਈ ਕਈ ਵਾਰ ਜੋਤ ਸਹਾਈ ਵੀ ਹੁੰਦੀ ਉਹਦੇ ਨਾਲ ਜੁੜਨ ਲਈ। ਉਹਨਾਂ ਦੀ ਖੇਡਾਂ ਨੂੰ ਕਾਹਨੂੰ ਐਵੇਂ ਹੀ ਤਰੇ ਜਾਂਦੇ ਜਾਂਦੇ ਤਰਕ ਕਰਕੇ ਤੁਰ ਜਾਂਦੇ ਆ। ਹਰ ਚੀਜ਼ ਦਾ ਕੋਈ ਮਤਲਬ ਏ। ਗਿਆਨੀ ਅਮੋਲਕ ਸਿੰਘ ਜੀ ਖੰਡ ਕੀਰਤਨੀ ਜੱਚੇ ਵਾਲੇ 10 ਕੁ ਸਾਲ ਪਹਿਲਾਂ ਉੱਥੇ ਕੈਨੇਡਾ ਆਏ, ਪਰਿਵਾਰ ਨੇ ਪਾਠ ਰੱਖਿਆ ਸੀ ਕੋਲ, ਉਹਨਾਂ ਘੜਾ ਪਾਣੀ ਦਾ ਭਰ ਕੇ ਰੱਖਿਆ, ਉੱਪਰ ਉਹਨਾਂ ਨੇ ਨਾਰੀਅਲ ਰੱਖ ਦਿੱਤਾ। ਆਖਣ ਲੱਗੇ ਲਾਲ ਕੱਪੜਾ, ਕਹਿੰਦੇ ਚਿੱਟੇ ਬਸਤਰ ਚ ਵਲੇਟ ਕੇ ਇੱਕ ਸਾਈਡ ਤੇ ਰੱਖ ਦੋ, ਪਾਣੀ ਨੂੰ ਨੰਗਾ ਰੱਖੋ। ਉਹ ਕਹਿਣ ਲੱਗੇ ਨੰਗਾ ਤੇ ਕਦੇ ਰੱਖਿਆ ਨਹੀਂ। ਹੁਣ ਉਹ ਉਹਨਾਂ ਦੇ ਦੇਖੋ ਜਿਨ੍ਹਾਂ ਲੋਕਾਂ ਨੇ ਇਧਰੋਂ ਲੰਘੇ ਹੁੰਦੇ ਨੇ ਵੱਖਰਾ ਦ੍ਰਿਸ਼ਟੀਕੋਣ। ਕਹਿਣ ਲੱਗੇ ਨਹੀਂ, ਸਤਿਗੁਰੂ ਜੀ ਦੀ ਪਵਿੱਤਰ ਬਾਣੀ ਦਾ ਜਾਪ ਹੋਣਾ ਏ, ਘੜੇ ਦਾ ਮੂੰਹ ਢੱਕ ਕੇ ਕਿਉਂ ਰੱਖਦੇ ਹੋ? ਇਹ ਜਲ ਦੇ ਉੱਪਰ ਸਿੱਧਾ ਗੁਰੂ ਕੀ ਬਾਣੀ ਦਾ ਪ੍ਰਭਾਵ ਪੈ ਲੈਣ ਦਿਓ, ਇਹਦੇ ਅੰਮ੍ਰਿਤ ਦੀਆਂ ਕਿਰਨਾਂ। ਇਹਨੂੰ ਦਲੀਲ ਨਾਲ ਕਿਵੇਂ ਸਿੱਧ ਕਰੋਗੇ? ਵੱਧ ਕਿਸਮਤਾਂ ਨੂੰ ਤਾਂ ਗੁਰੂ ਰਾਮਦਾਸ ਪਿਤਾ ਦੇ ਘਰ ਦੇ ਸਰੋਵਰ ਦਾ ਅੰਮ੍ਰਿਤ ਜਲ ਵੀ ਪਾਣੀ ਨਜ਼ਰ ਆਉਂਦਾ ਏ, ਪਰ ਜਿਨ੍ਹਾਂ ਦੇ ਭਾਵ ਚੰਗੇ ਉਹ ਘਰ ਜਪਜੀ ਦਾ ਪਾਠ ਕਰਕੇ ਪਾਣੀ ਨੂੰ ਅੰਮ੍ਰਿਤ ਬਣਾ ਕੇ ਵੀ ਪੀ ਲੈਂਦੇ ਹਨ। ਸਤ ਸੰਗਿਓ, ਇਹ ਤਾਂ ਜਿੱਧਰ ਕਿਸੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤੋਰਿਆ, ਅਸੀਂ ਗੁਰੂ ਨੂੰ ਪਿਆਰ ਕਰਨਾ ਨਾ ਕਿ ਲੋਕਾਂ ਦੀਆਂ ਗਲਤਾਂ ਵਿੱਚ ਆਉਣਾ ਏ। ਜਦੋਂ ਉੱਥੇ ਇਹ ਸਾਰਾ ਕੁਝ ਵਾਪਰਿਆ, ਕਹਿਣ ਲੱਗੇ ਸ਼ੁੱਧ ਵਾਤਾਵਰਨ ਲਈ, ਹਾਂ ਠੀਕ ਏ, ਫੇਰ ਦੇਸੀ ਘਿਓ ਬਾਲੀਏ ਠੀਕ ਏ, ਪਰ ਇੱਕ ਸਿੱਖ ਦੇ ਅੰਦਰ ਫਿਰ ਸਵਾਲ, ਇਹ ਮਨ ਹਟਦਾ ਨੀ ਸਵਾਲ ਕਰਨੋ। ਮੈਂ ਕੱਲ ਪਰਸੋਂ ਕਿਹਾ ਸੀ ਨਾ, ਕੱਲ ਬੇਨਤੀ ਕਰ ਰਿਹਾ ਸੀ, ਅਸਾਂ 2 ਬਰਤਨ ਰੱਖੇ ਹੋਏ ਨੇ, ਚੰਗੀਆਂ ਗੱਲਾਂ ਨੂੰ ਇੱਕ ਚ ਪਾਈ ਜਾਂਦੇ ਆ, ਮਾੜੀ ਜਿਹੜੇ ਲੱਗਦੇ ਦੂਜੀ ਆ ਫਿਰ ਖਾਲੀ ਦੇ ਖਾਲੀ, ਕਿਉਂਕਿ ਕੁਝ ਬਣ ਕੇ ਸੁਣਦੇ ਆ, ਕੁਝ ਬਣ ਕੇ ਬਾਣੀ ਪੜ੍ਹਦੇ ਆ, ਕੁਝ ਬਣ ਕੇ ਨਾਮ ਜਪਦੇ ਆ, ਖਾਲੀ ਨੀ ਹੁੰਦੇ। ਸਹਿਬ ਤਾਂ ਕਹਿੰਦੇ ਵਸਤੂ ਅੰਦਰ ਵਸਤ ਸਮਾਵੇ, ਸਮਾਵੇਗੀ ਤਾਂ ਜੇ ਦੂਜੀ ਖੋਵੇ ਪਾਸ। ਸਾਧ ਸੰਗਤ, ਦੂਜੀਆਂ ਚੀਜ਼ਾਂ ਖੱਟ ਜਾਣ, ਤੁਹਾਨੂੰ ਪਤਾ ਏ, ਅਸਾਂ ਉਸ ਪੰਕਤੀ ਦੇ ਅਰਥ ਹੋਰ ਪਾਸੇ ਲੈ ਗਏ। ਸਹਿਬ ਤਾਂ ਕਹਿੰਦੇ ਕਬੀਰ ਸਾਧੂ ਕੋ ਮਿਲਣੇ ਜਾਈਏ, ਸਤਿਗੁਰੂ ਨੂੰ ਮਿਲਣਾ ਹੋਵੇ ਜਾਂ ਮਹਾਂਪੁਰਖ ਨੂੰ ਮਿਲਣਾ ਹੋਵੇ, ਸਾਧੂ ਕੋ ਮਿਲਣੇ ਜਾਈਏ, ਸਾਥ ਨਾ ਲੀਜੈ ਕੋਈ, ਨਾਲ ਨਾ ਕਿਸੇ ਨੂੰ ਲੈ ਕੇ ਜਾਈ, ਤੇ ਨਾਲੇ ਤਾਂ ਕਹਿੰਦੇ ਹੋ ਸੰਗਤਾਂ ਨੂੰ ਪ੍ਰੇਰ ਕੇ ਲਾਇਆ ਕਰੋ ਬਈ, ਤੇ ਨਾਲੇ ਕਹਿੰਦੇ ਹੋ ਸਾਥ ਨੀ ਲਿਆਉਣਾ। ਬਾਹਰਲੇ ਤੇ ਕਹਿੰਦੇ ਨੇ ਆਵੋ ਮੀਤ ਪਿਆਰੇ ਖੁੱਲਾ ਸੱਦਾ ਏ, ਆਹੋ ਸੰਤ ਪਿਆਰਿਓ, ਕਹਿੰਦੇ ਕੁਝ ਜੋੜੋਗੇ ਤੇ ਤੁਹਾਡਾ ਵੀ ਵਾਹਿਗੁਰੂ ਭਲਾ ਕਰੇਗਾ, ਵੱਧ ਤੋਂ ਵੱਧ ਜੋੜੋ ਆਤਮਾ ਨੂੰ। ਇਹ ਹੈ ਅੰਦਰ ਦੀ ਕਹਾਣੀ, ਜਦੋਂ ਗੁਰੂ ਕੋਲ ਜਾਣਾ ਤੇ ਕਹਿੰਦੇ ਇਹਦੇ ਨਾਲ ਕੋਈ ਚੰਗਾ ਕੋਈ ਮਾੜਾ ਕੋਈ ਸਿਆਣਪ ਸਭ ਕੁਛ ਨਾ ਲਜਾਵੀ, ਜਿਸ ਤਰ੍ਹਾਂ ਦਾ ਹੈ ਸਿੱਧਾ ਹੀ ਜਾ ਕੇ ਬੈਠਾ, ਫਿਰ ਤੇਰੀ ਕਹਾਣੀ ਬਣੇਗੀ। ਪਰ ਮਨ ਖੱਟਦਾ ਨੀ, ਮਨ ਦਾ ਤਾਂ ਵੀ ਇਹ ਸਵਾਲ ਕਰਨੇ, ਤੇ ਅਸੀਂ ਕਈ ਵਾਰ ਤੇ ਇੰਨੀ ਹਾਸੋ ਨੀ ਗੱਲ ਕਰਦੇ ਹਾਂ। ਰੱਬ ਨਾਲ ਜੁੜਨ ਲਈ ਕਹਿੰਦੇ ਅਸੀਂ ਮਨ ਨੂੰ ਪੁੱਛਾਂਗੇ, ਮਨ ਦਾ ਤੇ ਕੰਮ ਹੀ ਨੀ ਤੇ ਇਸ ਮਨ ਨੂੰ ਕਿੱਥੇ ਆ ਕੇ ਪੁੱਛਣਾ। ਮਨ ਤਾਂ ਦੁਨੀਆਂ ਦੀਆਂ ਗੱਲਾਂ ਸਮਝਾ ਸਕਦਾ ਜੇ ਰੱਬ ਦੀ ਨਹੀਂ, ਰੱਬ ਨੂੰ ਸਮਝਣਾ ਹੋਵੇ ਤੇ ਸਾਹਿਬ ਕਹਿੰਦੇ ਮਨ ਵੇਚੇ ਸਤਿਗੁਰ ਕੇ ਪਾਸ। ਭਾਈ ਸਾਹਿਬ ਜੀ ਨੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਾਇਆ ਨਾ, ਕਹਿੰਦੇ ਨੇ ਤੁਸੀਂ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਖੱਟੀ ਤੇ ਨਾ ਇਹਨੂੰ ਵੇਚ ਹੀ ਛੱਡੋ, ਲਾਲੇ ਬਣ ਜਾਓ। ਲਾਲੇ ਲਾਲੇ ਕੀ ਹੁੰਦੇ ਨੇ? ਗੁਲਾਮ। ਗੁਲਾਮ ਜਿਹੜਾ ਹੈ ਨਾ ਉਹ ਇਹ ਨਹੀਂ ਕਹਿੰਦਾ ਮੈਂ ਏਦਾਂ ਦੇ ਕੱਪੜੇ ਪਾਣੇ ਨੇ, ਮੈਂ ਅੱਗੇ ਬਹਿਣਾ ਪਿੱਛੇ ਬਹਿਣਾ, ਰਾਤ ਪੈ ਗਈ ਠੰਡ ਲੱਗਦੀ ਏ। ਉਹ ਕਹਿੰਦਾ ਜਦੋਂ ਮਾਲਕ ਨੇ ਠੰਡ ਚ ਖੜਾ ਕਰਨਾ ਨੂੰ ਹੋਣਾ ਹੀ ਪੈਣਾ ਹੈ। ਮਾਲਕ ਨੇ ਰੋਟੀ ਦੇਣੀ ਉਹਨੇ ਖਾ ਲੈਣੀ, ਨਾ ਉਹ ਦੇਵੇ ਤੇ ਨਹੀਂ ਖਾਏਗਾ। ਸਤ ਸੰਗਤ ਉਸਨੇ ਕਿਸੇ ਪ੍ਰਕਾਰ ਦਾ ਕੋਈ ਸਵਾਲ ਨਹੀਂ ਕਰਨਾ। ਸਾਹਿਬ ਕਹਿੰਦੇ ਹਰ ਸਿੱਖ ਬਣ ਜਾਓ, ਜੇ ਇੱਕ ਦਿਨ ਜੇ ਬਣ ਜਾਏਗਾ ਕੋਈ ਸਤਿਗੁਰੂ ਇੱਕ ਦਿਨ ਵਿੱਚ ਉਸ ਬ੍ਰਹਮ ਦੇ ਗਿਆਨ ਵਾਲੇ ਪਾਸੇ ਨੂੰ ਲੈ ਤੁਰਨਗੇ, ਉਹ ਰਹਿਮਤਾਂ ਦੇ ਦੇਣਗੇ। ਉਹਨੂੰ ਦਿੰਦਿਆਂ ਨਹੀਂ ਦੇਰ ਲੱਗ ਲਈ, ਇਹਨੂੰ ਢਹਿੰਦਿਆਂ ਦੇਰ ਲੱਗ ਰਹੀ ਹੈ। ਇਹ ਕੁਛ ਬਣ ਕੇ ਬੈਠਾ ਏ, ਉਹਨੇ ਕਿਧਰੋਂ ਖਿੱਚ ਕੇ ਦਾਤਾਂ ਲਿਆਉਣੀਆਂ ਨੇ। ਭਾਈ ਨੰਦ ਲਾਲ ਸਾਹਿਬ ਨੇ ਬੜਾ ਸੌਖਾ ਕੀਤਾ, ਉਹ ਕਹਿੰਦੇ ਅੰਮ੍ਰਿਤ ਵੇਲੇ ਪੜਦਾ ਚੁੱਕੋ, ਰੱਬ ਆਪਣੀ ਰਹਿਮਤ ਤੋਂ ਪੜਦਾ ਚੁੱਕ ਕੇ ਖਜ਼ਾਨਿਆਂ ਤੋਂ ਸਾਹਮਣੇ ਧਿਆ ਦੇਗਾ। ਪਰ ਉਹ ਪੜਦਾ ਕੰਬਲ ਤੇ ਰਜਾਈ ਕੀ ਅਸੀਂ ਚੁੱਕ ਸਕਦੇ ਹਾਂ? ਕਹਿੰਦੇ ਪਹਿਲਾਂ ਉਹ ਚੁੱਕੋਗੇ, ਫਿਰ ਜਦੋਂ ਉਹਦੀ ਮਿਹਰ ਹੋਵੇ ਕੋਈ ਅੰਦਰੋਂ ਪੜਦਾ ਚੁੱਕੇਗਾ। ਜਿਹਨੂੰ ਸਾਹਿਬ ਕਹਿੰਦੇ ਚੂਕਾ ਪਰਦਾ ਤਾ ਨਜ਼ਰੀ ਆਇਆ, ਖਸਮ ਤੂੰ ਕਹਿ ਸਭਨਾ ਘੇਰਾਇਆ। ਕਹਿੰਦੇ ਤੂੰ ਹੀ ਮੇਰਾ ਖਸਮ, ਮੇਰੇ ਇਤਨਾ ਨੇੜੇ ਬੈਠਾ ਸੀ, ਮੈਂ ਤੈਨੂੰ ਦੂਰ ਦੁਰਾਡੇ ਜੰਗਲਾਂ ਬੇਲਿਆਂ ਚ ਲੱਭਦਾ ਫਿਰਿਆ। ਖੈਰ ਸਤ ਸੰਗ ਇਹ ਮਨ ਨੂੰ ਸਤਿਗੁਰੂ ਜੀ ਕਹਿ ਰਹੇ ਸਨ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ। ਤੇ ਜਦੋਂ ਤੁਸੀਂ ਖਾਲੀ ਹੋ ਕੇ ਦੁਨੀਆਂ ਕਹੇਗੀ ਮੈਂ ਪਾਗਲ ਹਾਂ, ਬਗੈਰ ਹੀ ਇਸ ਗੱਲ ਨੂੰ ਸਮਝਣ ਤੋਂ। ਸਮਝਣੀ ਇਹ ਸੀ ਮੈਂ ਗੁਰੂ ਕੋਲ ਖਾਲੀ ਹੋ ਕੇ ਆਉਣਾ, ਇਹ ਸਮਝ ਬਣਾ ਬੈਠਾ ਗੁਰੂ ਸ਼ਬਦ ਦੀ ਵਿਚਾਰ ਵੱਡਾ ਸਾਰਾ ਗਿਆਨ ਇਕੱਠਾ ਕਰਾਂ। ਤੇ ਉਹ ਦੁਨੀਆਂ ਦਾ ਗਿਆਨ ਹੁੰਦਾ ਰੱਬ ਦਾ ਤੇ ਹੁੰਦਾ ਹੀ ਨਹੀਂ, ਪਰ ਉਹਦੇ ਨਾਲ ਸ਼ਾਇਦ ਗੁਰੂ ਦੀ ਮਿਹਰ ਮਿਲੇਗੀ। ਸਾਹਿਬ ਕਹਿੰਦੇ ਨੇ ਗੱਲੀ ਕੋ ਸੁਹਾਗਣ ਭੈਣੇ ਕੰਤ ਨ ਕਬ ਕੋ ਮੈਂ ਮਿਲਿਆ। ਉਧਰ ਨਹੀਂ, ਜਦੋਂ ਇਹ ਮਨ ਨੂੰ ਖਾਲੀ ਕਰੀਏ। ਸਾਹਿਬ ਤਾਂ ਕਹਿੰਦੇ ਗੁਰ ਕੀ ਬਚਨੀ ਖਾਟ ਬਿਕਾਨਾ ਵੇਖੀ ਜਾਈਏ, ਛੱਡੋ ਦੁਨੀਆਂ ਦੀ ਕੀ ਬਾਤ ਏ, ਦੁਨੀਆਂ ਦੀ ਕੀ ਏ, ਭਾਵੇਂ ਇਹਨੂੰ ਜੇ ਥੋੜਾ ਜਿਹਾ ਸੁੱਖ ਤੁਹਾਡੇ ਕੋਲ ਵੇਖਣਗੇ ਸਵਾਰ ਚ ਹੋਏਗਾ ਫਤਿਹ ਬੁਲਾ ਲੈਣਗੇ, ਨਾ ਹੋਏਗਾ ਤੇ ਤੁਸੀਂ ਖਿੱਚ ਕੇ ਵੀ ਆਖੋਗੇ ਫਤਿਹ ਤੇ ਬੁਲਾ ਤਾਂ ਕਹਿੰਦੇ ਬੁਲਾਈ ਹੋਈ ਬਥੇਰੀ, ਕੀ ਛੁੜਿਆ ਤੇਰੇ ਕੋਲ। ਅਸਲੀਅਤ ਇਹ ਵੇ ਪਰਮਨ ਉਹਨੂੰ ਰੱਬ ਮੰਨਦਾ ਤੇ ਰੱਬ ਨੂੰ ਗੁਰੂ ਕੇ ਪਿਆਰੋ ਕੱਖ ਸਮਝ ਕੇ ਕਹਿੰਦੇ ਦੇਖ ਲਾਂਗੇ ਰੱਬ ਨੂੰ ਬਾਅਦ ਵਿੱਚ। ਤਾਂ ਹੀ ਸਾਹਿਬ ਕਹਿੰਦੇ ਮੂਰਖਾਂ ਵਾਲੀ ਇਹਦੀ ਹਾਲਤ ਏ ਇਸ ਮਨ ਦੀ। ਸਾਧ ਸੰਗਤ ਹਜ਼ੂਰ ਕਹਿ ਰਹੇ ਸਨ ਵਿਕ ਜਾਈਏ ਤੇਰੇ ਲਾਲੇ, ਕਿਆ ਚਤੁਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ, ਲਾਲੇ ਕਿਉਂ ਚਤੁਰਾਈਆਂ ਚਲਾਕੀਆਂ ਕਰਨ, ਸਿੱਧੇ ਹੋ ਕੇ ਆ ਜਾਈਏ। ਖੈਰ ਮਨ ਨੇ ਸਵਾਲ ਕੀਤਾ ਭਾਈ ਰਣਧੀਰ ਸਿੰਘ ਸਾਹਿਬ, ਦੇਖੋ ਜੇ ਭਲਾ ਸ਼ਹੀਦ ਸਿੰਘ ਆਉਂਦੇ ਹੋ ਤਾਂ ਅਸੀਂ ਵੇਖ ਨਹੀਂ ਸਕਦੇ, ਤੁਹਾਨੂੰ ਤਾਂ ਅਸੀਂ ਵੇਖਦੇ ਆ ਨਾ, ਤੁਸੀਂ ਜੇਲਾਂ ਵਿੱਚ ਇਤਨੇ ਦੂਰ ਜਾ ਕੇ ਦੁੱਖ ਭੋਗ ਰਹੇ ਹੋ, ਹੋਰ ਵੀ ਕਿਤਨੇ ਸਿੰਘ ਨੇ, ਤੇ ਜੇ ਤੁਸੀਂ ਬਾਣੀ ਸੁਣਨ ਆ ਸਕਦੇ ਹੋ ਏਡੀ ਦੂਰ ਤੇ ਸਰੀਰ ਕਿਉਂ ਨੀ ਲੈ ਕੇ ਆ ਜਾਂਦੇ, ਸਰੀਰ ਕਿਉਂ ਨੀ ਲੈ ਕੇ ਆ ਜਾਂਦੇ, ਵੀ ਤੁਸੀਂ ਆਪ ਜੋ ਆਉਂਦੇ ਹੋ ਬਾਣੀ ਸੁਣ, ਤੁਹਾਡੀਆਂ ਰੂਹਾਂ ਆਉਂਦੀਆਂ ਨੇ। ਜਿਨ੍ਹਾਂ ਦਾ ਇਸ ਪਾਸੇ ਵਾਹ ਨੀ ਨਾ ਪੈਂਦਾ ਉਹ ਬੜੇ ਹੈਰਾਨ ਜੇ ਹੁੰਦੇ ਨੇ ਇਹਨਾਂ ਗੱਲਾਂ ਨੂੰ, ਕਦੇ ਕਹਿਣਗੇ ਹੋ ਸਕਦੀਆਂ ਕਦੇ ਨਹੀਂ, ਪਰ ਜਿਨ੍ਹਾਂ ਨੂੰ ਸਤਿਗੁਰੂ ਨੇ ਤਰਸ ਕਰਕੇ ਤੁਹਾਡੇ ਵਿੱਚੋਂ ਤੋਰਿਆ ਏ ਉਹ ਅੱਜ ਵੀ ਇਹ ਚੀਜ਼ਾਂ ਵੇਖਦੇ ਨੇ। ਸਤਿ ਸੰਗਤ ਜਦੋਂ ਮਹਾਂਪੁਰਖ आप जिन्हू पता है ना फिरोजपुर जेल विच रहे ने उदो तुहाडे विचो ते होर गुरु के लाला ने किन्नी वारी एक घटना दसिया ने इको वक्त जेल विच भी ने ते अगले पाल हरिमंदर साहब मच्छा टेके इशनान भी करते खान इको वक्त दो जगह ते भाई रणधीर सिंह दी राही एक जवाब देन लगा सी उस गुरु के बचन दा दुख सुख दा ए भाणे वाले लोग हुंदे ने इन्हां नू अपने वर्गे समझ के नहीं सी समझ सकदे इन्हां दे चरणां विच नमस्कार ही करन बांदी शहीदां दे ते जपण वालियां दे बस एहो ही साडी प्राप्ति दा इक दिन राह बणदा है। कहन लगे जे तुसी आउंदे हो ते आप क्यों नहीं आ सकदे भाई साहब कहन लगे बोलियो गुरु के नाम दीआं ताकतां नू समझिया करो नाम जप जप के ओदे हुक्म विच जेलां पईआं ने ओदे हुक्म विच दुख जिहड़े तुसी कहिंदे हो सानू दुख नहीं जापदे ओ वड्डे सुख ने ओ जेल दीआं कोठड़ियां भी कई वार एहो जिहा माहौल सिरजदीआं ने इक कंध विचों तूं तूं दी आवाज वाहो दी आवाज साध संगत कोल किन्नीआं कुरूं जोड़ देंदे ने इक जाके जेल विच जदों कहन लगे सबो कुछ कर सकते हैं एक पुरना करिए कले कले सिंह नू जेल विचों बाहर पा सकते हैं लियोंदे एस नहीं जेड़ा उचे रख के गुरु दे भाणे विच रह के अंदर नू सुख ते आनंद मिल रहा है जदों ही भाणे नू उल्टाया असी बाहर खोवांगे नहीं ओदे भाणे दा सुख भी सदा की जिंदगी चो बाहर निकल जाएगा ओदा हुक्म जदों खोवे फिर सारी दुनिया कवे ना विखाओ विखाणगे ते जदों ओदा हुक्म ना होवे ओ वर शक्ति दी वरतों नहीं करनगे ओ हुक्म किवें करदा ए ओदे हुक्म नूं कौन समझ सकदा प्यारिओ साडे कोल समर्था ए साहिब तां कहिंदे ने एको नाम हुक्म है सानू तां हुक्म नाम जपो नाम नाल जुड़ो नानक सतगुर दिया बुझाए जियो सतगुरु पातशाह जी बचन करदे ने सारा कुछ कोले उन्हां दे प्यारियां कोल भाणे दा जदों सबक देण आए सात संग ओदो एको जी खेड रचदे ने कर की नहीं सकदे अज की गल तुहाडे भाणे श्री गुरु ग्रंथ साहिब पिता महाराज दस पातशाहियां दी ताकत अज मुक गई है पुरातन सी ते अज नहीं जिन्ना चिर ए धरती आकाश ने सतगुरु पूरा है ते ओदियां बख्शियां रूहां भी सदा पूरियां ने पर वेखण लई केवल नाम ते गुरु के शब्द नाल जुड़न दी लोड़ है। सात संगत करो याद उन्हां सभना शहीदां नूं जपण वालियां नूं कदे पुरना ना आउण दईए ओह दुखी सन साहिब तां कहिंदे दुख नाकी सब सुख की कहरे ओदा संबंध ओदी याद नाल कै हुण आपां रल के पढ़ के समाप्ति करनी कै वार ने बलकार ने लख बरिया वार ने बलहार ने लख बरिया वार ने बल सदके जाइए कुर्बान जाइए जेड़े ओदे घर परवान होए नाम जाप ते शहीद हो के सदाई ओ साडे ਅੰਗ ਸੰਗਤਾਂ ਅਸੀਂ ਉਹਨਾਂ ਦੀ ਅੰਗ ਸੰਗਤਾਂ ਨੂੰ ਸਤਿਗੁਰੂ ਕੇ ਸ਼ਬਦ ਨਾਲ ਜੁੜ ਕੇ ਹੀ ਮਾਣ ਸਕੀਏ। ਗੁਰੂ ਕਿਰਪਾ ਕਰੇ ਸੱਚਾ ਪਾਤਸ਼ਾਹ ਸਾਨੂੰ ਸਭਨਾਂ ਨੂੰ ਆਪਣੇ ਚਰਨਾਂ ਕਮਲਾਂ ਨਾਲ ਜੋੜ ਲੈਣ ਤੇ ਆਪਣੇ ਘਰ ਦੀਆਂ ਬਰਕਤਾਂ ਤੇ ਰਹਿਮਤਾਂ ਸਾਡੀ ਝੋਲੀ ਪਾਣ। ਕੱਲ ਦੁਪਹਿਰ ਦੇ ਦੀਵਾਨ ਅੰਦਰ ਇਸ ਘਰ ਦੀ ਜੋ ਪਾਣੀ ਦੀ ਸਿਖਰ ਹੈ ਉਹਦੇ ਦੀਦਾਰ ਕਰਨੇ ਛੋਟੇ ਸਾਹਿਬਜ਼ਾਦਿਆਂ ਦਾ ਕੱਲ ਸ਼ਹਾਦਤ ਵਾਲਾ ਦਿਨ ਹੈ। ਆਪਾਂ ਸਾਰਿਆਂ ਨੇ ਸੁਰਤ ਕਰਕੇ ਮਾਤਾ ਗੁਜਰ ਕੌਰ, ਬਾਬਾ ਜ਼ੋਰਾਵਰ ਸਿੰਘ ਸਾਹਿਬ, ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਪ੍ਰਣਾਮ ਕਰਨੀ ਹੈ। ਆਪ ਜੀ ਨੇ ਵੱਧ ਚੜ੍ਹ ਕੇ ਪੌਣਾ ਰਲ ਮਿਲ ਕੇ ਉਹਨਾਂ ਨੂੰ ਯਾਦ ਕਰਾਂਗੇ। ਫਤਿਹ ਬੁਲਾ